ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹਲਾ ਪਹਿਲਾ ਸ਼ੰਤ ਘਰ ਤੀਜਾ ਤੂੰ ਸੁਣ ਹਰਨਾ ਕਾਲਿਆ ਕੀ ਵਾੜੀ ਐ ਰਾਤਾ ਰਾਮ ਦੇਖ ਫਲ ਮਿੱਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ ਤੂੰ ਸੁਣ ਹਰਨਾ ਕਾਲਿਆ ਕੀ ਵਾੜੀ ਐ ਰਾਤਾ ਰਾਮ ਦੇਖ ਫਲ ਮਿੱਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ ਫਿਰ ਹੋਏ ਤਾਤਾ ਖਰਾ ਮਾਤਾ ਨਾਮ ਬਿਨ ਪਰਤਾਪੇ ਉਹ ਜੀਵ ਸਾਇਰ ਦੇ ਲਹਿਰੀ ਬਿਜੁਲ ਜੀਵੈ ਚਮਕਾਏ ਹਰ ਬਾਜ ਰਾਖਾ ਕੋਏ ਨਾਹੀ ਸੋਏ ਤੁਝ ਬਿਸਾਰਿਆ ਸੱਚ ਕਹੈ ਨਾਨਕ ਚੇਤ ਰੇ ਮਨ ਮਰਹੇ ਹਰ ਨਾ ਕਾਲਿਆ ਹਰ ਬਾਜ ਰਾਖਾ ਕੋਏ ਨਾਹੀ ਸੋਏ ਤੁਝੇ ਬਿਸਾਰਿਆ ਸੱਚ ਕਹੈ ਨਾਨਕ ਚੇਤ ਰੇ ਮਨ ਮਰਹੇ ਹਰ ਨਾ ਕਾਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀਵਨ ਦਾਤੇ ਹਲਤ ਪਲਤ ਦੇ ਰੱਖਿਅਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਮਹਾਨ ਮੁਕੱਦਸ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਬੜੇ ਪਿਆਰ ਨਾਲ ਸ਼ਰਧਾ ਨਾਲ ਗੁਰੂ ਦੀ ਗੋਦ ਵਿੱਚ ਇਕਾਗਰ ਚਿੱਤ ਹੋ ਕੇ ਆਪ ਜੀ ਬੈਠੇ ਹੋ। ਸਿੱਖੀ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਦਾਤਾ ਜੀ ਨੇ ਫੁਰਮਾਨ ਕੀਤਾ, ਸੱਜਣ ਸੱਚੇ ਪਾਤਸ਼ਾਹ ਦਾ ਫੁਰਮਾਨ। ਦੁਨੀਆਂ ਦੇ ਉੱਤੇ ਪਾਤਸ਼ਾਹ ਬੜੇ ਹੁੰਦੇ ਆ, ਪਰ ਪਾਤਸ਼ਾਹ ਅਤੇ ਪ੍ਰਜਾ ਦੀ ਵਿੱਥ ਬਣੀ ਰਹਿੰਦੀ ਹੈ। ਕਦੀ ਸਬੱਬ ਨਾਲ ਹੀ ਪ੍ਰਜਾ ਨੂੰ ਮੌਕਾ ਮਿਲਦਾ ਪਾਤਸ਼ਾਹ ਨੂੰ ਨੇੜਿਓਂ ਤੱਕਣ ਦਾ। ਬੜੇ ਲੋਕ ਸਨ ਜਿਹੜੇ ਪਾਤਸ਼ਾਹ ਬਣੇ ਅਤੇ ਮਿਟ ਗਏ। ਪਾਤਸ਼ਾਹ ਦੇ ਵਿੱਚ ਅਤੇ ਪ੍ਰਜਾ ਦੇ ਵਿੱਚ ਵਿੱਥ ਸਦਾ ਹੀ ਬਣੀ ਰਹੀ। ਕੁਝ ਹੋ ਸਕਦੇ ਆ ਨਿਕਟਵਰਤੀ ਚੁਗਿਰਦੇ ਲੋਕ ਰਹਿਣ ਵਾਲੇ ਉਹ ਪਾਤਸ਼ਾਹ ਨਾਲ ਨੇੜਤਾ ਰੱਖਦੇ ਹੋਣ, ਪਰ ਸਧਾਰਨ ਪ੍ਰਜਾ ਬੇਸ਼ੁਮਾਰ ਉਹ ਲੋਕ ਹੁੰਦੇ ਸੀ ਜਿਹੜੇ ਸਾਰੀ ਸਾਰੀ ਜ਼ਿੰਦਗੀ ਪਾਤਸ਼ਾਹ ਨੂੰ ਇੱਕ ਨਜ਼ਰ ਵੇਖ ਵੀ ਨਹੀਂ ਸੀ ਸਕਦੇ। ਬਹੁਤੀ ਵਾਰੀ ਇਸੇ ਤਰ੍ਹਾਂ ਦਾ ਵੀ ਪਾਤਸ਼ਾਹ ਦੀਆਂ ਗੱਡੀਆਂ ਘੂਕਾਂ ਮਾਰਦੀਆਂ ਲੰਘ ਜਾਂਦੀਆਂ, ਲੋਕ ਝਲਕ ਵੀ ਨਹੀਂ ਪਾਉਂਦੇ ਜਿਹੜੇ ਦੁਨਿਆਵੀ ਪਾਤਸ਼ਾਹ। ਸਾਨੂੰ ਆਦੇਸ਼ ਦੇਣ ਵਾਲੇ ਸਾਡਾ ਭਲਾ ਲੋਚਣ ਵਾਲੇ ਸੱਚੇ ਪਾਤਸ਼ਾਹ, ਉਹਨਾਂ ਦੇ ਨਾਂ ਨਾਲ ਇੱਕ ਇਹ ਗੱਲ ਬੜੀ ਪਿਆਰੀ ਹੈ ਵੀ ਉਹ ਵਿੱਥ ਵਾਲਾ ਨਹੀਂ ਹੈ, ਸੱਜਣ ਹੈ। ਉਹ ਕੇਵਲ ਹੁਕਮਰਾਨ ਨਹੀਂ ਆ, ਹੁਕਮ ਚਲਾਉਣ ਵਾਲਾ ਨਹੀਂ ਹੈ। ਹੁਕਮਰਾਨ ਦਾ ਕਰਮ ਹੈ ਹੁਕਮ ਕਰਨਾ, ਅਤੇ ਪ੍ਰਜਾ ਸਿਰਫ ਰਾਜੇ ਦਾ ਹੁਕਮ ਹੀ ਵੇਖਦੀ ਸੀ, ਰਾਜਾ ਕਦੀ ਵੇਖਿਆ ਹੀ ਨਹੀਂ ਸੀ। ਇਹ ਐਸਾ ਪਾਤਸ਼ਾਹ ਹੈ ਵੀ ਜਿਹੜਾ ਇਕੱਲਾ ਹੁਕਮਰਾਨ ਨਹੀਂ, ਇਕੱਲਾ ਆਦੇਸ਼ ਹੀ ਨਹੀਂ ਕਰਦਾ, ਇਕੱਲਾ ਫੁਰਮਾਨ ਹੀ ਨਹੀਂ ਜਾਰੀ ਕਰਦਾ, ਸਾਡੇ ਨਾਲ ਸੱਜਣਤਾਈ ਵੀ ਹੈ। ਅਤੇ ਜਦੋਂ ਫੁਰਮਾਨ ਸੱਜਣਤਾਈ ਵਿੱਚੋਂ ਨਿਕਲੇਗਾ, ਫਿਰ ਉਹ ਫੁਰਮਾਨ ਨੇਕ ਸਲਾਹ ਬਣ ਜਾਂਦੀ ਹੈ। ਗੱਲ ਨੂੰ ਸਮਝਣਾ ਧਿਆਨ ਨਾਲ। ਕੋਈ ਹਸਤੀ, ਕੋਈ ਅਹੁਦੇਦਾਰ ਹੁਕਮ ਜਾਰੀ ਕਰੇਗਾ ਅਤੇ ਹੁਕਮ ਮੰਨਣ ਵਾਲਿਆਂ ਦੇ ਪ੍ਰਤੀ ਉਹਦੀ ਕੋਈ ਹਮਦਰਦੀ ਨਹੀਂ, ਉਹਨੇ ਹੁਕਮ ਜਾਰੀ ਕੀਤਾ ਅਤੇ ਆਪਣਾ ਕੰਮ ਕੀਤਾ, ਇਸੇ ਵਾਸਤੇ ਹੁਕਮ ਡੰਡੇ ਨਾਲ ਮਨਾਉਣੇ ਪਏ। ਸਰਕਾਰਾਂ ਨੂੰ ਹੁਕਮ ਡੰਡੇ ਨਾਲ ਮਨਾਉਣੇ ਪਏ, ਫੋਰਸਾਂ ਨੀਅਤ ਕਰਨੀਆਂ ਪਈਆਂ। ਸੱਜਣ ਦਾ ਹੁਕਮ ਡੰਡੇ ਨਾਲ ਨਹੀਂ ਮਨਾਇਆ ਜਾਂਦਾ, ਸੱਜਣ ਦਾ ਹੁਕਮ ਪ੍ਰੇਮ ਨਾਲ ਮੰਨਿਆ ਜਾਂਦਾ। ਇਸ ਲਈ ਇਹ ਪਾਤਸ਼ਾਹ ਵੀ ਹੈ ਅਤੇ ਸੱਜਣ ਵੀ ਹੈ, ਸੱਜਣ ਸੱਚਾ ਪਾਤਸ਼ਾਹ। ਫਿਰ ਇਹ ਦੁਨਿਆਵੀ ਸ਼ਾਹਾਂ ਵਰਗਾ ਨਹੀਂ, ਇੱਥੇ ਸ਼ਾਹ ਆਏ ਅਤੇ ਮਿਟ ਗਏ, ਇਹ ਸਿਰ ਸ਼ਾਹਾਂ ਪਾਤਸ਼ਾਹ, ਜਿਹਦਾ ਸੰਗ ਕੀਤਿਆਂ, ਜਿਹਦਾ ਫਰਮਾਨ ਅੰਗ ਸੰਗ ਜਾਣਿਆ, ਜਿਸ ਪਾਸ ਬੈਠਿਆਂ, ਸੋਹੀ ਹੈ, ਸੋਹੀ ਹੈ, ਸ਼ੋਭ ਨਹੀਂ ਖੋਈਦਾ। ਵਡਭਾਗੀ ਗੁਰਸਿੱਖ ਰੂਹਾਂ ਮਨ ਬਚ ਕਰਮ ਕਰਕੇ, ਸਰੀਰ ਕਰਕੇ, ਸੁਰਤ ਕਰਕੇ ਸ਼ੋਭਨੀਕ ਹੋ ਰਹੀਆਂ ਇਸ ਪਾਤਸ਼ਾਹ ਦੇ ਹੁਕਮ ਨਾਲ ਸਾਂਝ ਪਾ ਕੇ। ਜਿਸ ਪਾਸ ਬੈਠੇ ਹਾਂ ਸੋਹੀ ਹੈ, ਸਭਨਾ ਦਾ ਵਿਸਾਹਾ। ਵਿਸਾਹ ਦਾ ਅਰਥ ਹੈ ਭਰੋਸਾ, ਭਰੋਸਾ ਪੱਕਾ ਹੁੰਦਾ ਸਾਧ ਸੰਗਤ। ਮਹਾਰਾਜ ਨੇ ਦਇਆ ਕੀਤੀ ਹੈ, ਸੱਜਣ ਨੇ, ਸੱਚੇ ਨੇ, ਪਾਤਸ਼ਾਹ ਨੇ, ਇਹ ਵੱਖਰੇ ਵੱਖਰੇ ਗੁਣ ਨੇ, ਇਹਨੂੰ ਸਮਝ ਲਿਓ। ਪਹਿਲੀ ਗੱਲ ਵੀ ਜਿਹੜਾ ਪਾਤਸ਼ਾਹ ਉਹ ਮੇਰਾ ਸੱਜਣ ਹੈ, ਸੱਜਣ ਨੇ, ਸੱਚੇ ਨੇ, ਉਹ ਵਕਤੀ ਨਹੀਂ ਹੈ, ਸਦੀਵੀ ਹੈ, 5 ਸਾਲ ਵਾਸਤੇ ਨਹੀਂ ਚੁਣਿਆ ਗਿਆ, ਸਦੀਵੀ ਹੈ। ਸੱਜਣ ਨੇ, ਸੱਚੇ ਨੇ, ਪਾਤਸ਼ਾਹ ਨੇ, ਅਤੇ ਦੁਨਿਆਵੀਆਂ ਵਰਗਾ ਨਹੀਂ, ਸਿਰ ਸ਼ਾਹਾਂ ਦੇ ਸ਼ਾਹ ਨੇ। ਮੇਰੇ ਭਲੇ ਵਾਸਤੇ ਬੜਾ ਵੱਡਾ ਉਪਕਾਰ ਕੀਤਾ, ਮੇਰੇ ਮਨ ਦੇ ਨਾਲ ਦੋ ਗੱਲਾਂ ਕੀਤੀਆਂ ਤਾਂ ਕਿ ਇਹਦਾ ਸੁਭਾਅ ਬਦਲ ਜਾਏ। ਸਿੱਖੀ ਦੇ ਕੇਂਦਰ ਤੋਂ ਦੀਨ ਦੁਨੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਚਵਰ ਤਖਤ ਛਤਰ ਦੇ ਮਾਲਕ, ਇਹ ਸ਼ਹਿਨਸ਼ਾਹ ਦੇ ਚਿੰਨ੍ਹ ਨੇ ਸਾਧ ਸੰਗਤ ਅਤੇ ਸਿੱਖ ਦੇ ਅੰਦਰ ਦੀ ਅਕੀਦਤ ਹੈ। ਜਦੋਂ ਇਹ ਚਿੰਨ੍ਹ ਸਥਾਪਿਤ ਕਰਦਾ ਸਿੱਖ, ਸਿੱਖ ਦੇ ਅੰਦਰ ਦੀ ਅਕੀਦਤ ਹੈ, ਸਿੱਖ ਦੀ ਭਾਵਨਾ ਹੈ ਪਾਤਸ਼ਾਹ ਵਾਸਤੇ ਸਤਿਕਾਰ ਦੀ। ਅਤੇ ਜਿੰਨੇ ਸਤਿਕਾਰ ਦੇ ਨਾਲ ਪਾਤਸ਼ਾਹ ਦੀ ਹਸਤੀ ਨੂੰ ਤਸਲੀਮ ਕਰਨਾ, ਮੇਰੀ ਬੇਨਤੀ ਨੂੰ ਸਮਝੋ ਥੋੜ੍ਹਾ ਜਿਹਾ। ਸਿੱਖ ਅਖੰਡ ਪਾਠ ਸਾਹਿਬ ਦਾ ਭੋਗ ਪੈਣ ਲੱਗੇ ਅਤੇ ਚਵਰ ਚਲਾਉਂਦੇ ਵੇਖੇ ਮੈਂ, 3 ਦਿਨ ਭਾਵੇਂ ਕੋਈ ਲਾਗੇ ਨਾ ਬੈਠਾ ਹੋਵੇ, 3 ਦਿਨ ਤਾਂ ਕਿਸੇ ਦੇ ਕੋਲ ਸਮਾਂ ਨਾ ਹੋਵੇ। ਅਤੇ ਜਦੋਂ 9ਵੇਂ ਮਹੱਲੇ ਦੇ ਸਲੋਕ ਸ਼ੁਰੂ ਹੁੰਦੇ ਆ, ਫਿਰ ਸਰਦਾਰ ਜੀ ਤਿਆਰ ਹੋ ਕੇ ਫਿਰ ਆ ਜਾਂਦੇ, 3 ਦਿਨ ਵੀ ਖੜ੍ਹੇ ਰਹੀਏ। ਪਤਾ ਨਹੀਂ ਕਿਵੇਂ ਪਰੰਪਰਾਵਾਂ ਜਨਮ ਲੈ ਲੈਂਦੀਆਂ। ਚਵਰ ਲੈ ਕੇ ਆਉਂਦੇ ਹਾਂ, ਤਖ਼ਤ ਅਸੀਂ ਤਖ਼ਤ ਅਤੇ ਸਾਹਿਬ ਨੂੰ ਬਿਰਾਜਮਾਨ ਕਰਦੇ ਹਾਂ, ਛਤਰ ਚਲਾਉਂਦੇ ਹਾਂ, ਇਹ ਸਾਡੇ ਅੰਦਰ ਦੀਆਂ ਭਾਵਨਾਵਾਂ ਨੇ। ਗੁਰੂ ਦੀ ਹਸਤੀ ਨੂੰ ਇਹ ਸਾਡੇ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘੱਟ ਨਾ, ਇਹ ਸਾਡੇ ਅੰਦਰ ਦੀ ਇਬਾਦਤ ਹੈ, ਸ਼ਰਧਾ ਹੈ, ਹੋਣੀ ਵੀ ਚਾਹੀਦੀ ਹੈ, ਮੈਂ ਇਹਦਾ ਵਿਰੋਧੀ ਨਹੀਂ ਹੈ, ਚੰਗੀ ਗੱਲ ਹੈ। ਅਤੇ ਜਿੱਥੇ ਅਸੀਂ ਚਵਰ ਚਲਾਉਂਦੇ ਹਾਂ, ਜਿੱਥੇ ਅਸੀਂ ਛਤਰ ਲੈ ਕੇ ਆਉਂਦੇ ਹਾਂ, ਜਿੱਥੇ ਸਿੰਘਾਸਨ ਵਿਰਾਜਮਾਨ ਕਰਦੇ ਹਾਂ, ਉੱਥੇ ਸਾਧ ਸੰਗਤ ਸੱਚੀ ਮੁੱਚੀ ਪਾਤਸ਼ਾਹ ਮੰਨ ਕੇ, ਪਾਤਸ਼ਾਹ ਮੰਨ ਰਹੇ ਹਾਂ ਅਤੇ ਫਿਰ ਸਭ ਕੁਝ ਕਰ ਰਹੇ ਹਾਂ, ਅਤੇ ਪਾਤਸ਼ਾਹ ਦਾ ਫੁਰਮਾਨ ਵੀ ਮੰਨੀਏ। ਪਾਤਸ਼ਾਹਤ ਦੇ ਚਿੰਨ੍ਹਾਂ ਨਾਲ ਸਤਿਕਾਰ ਨਹੀਂ ਹੋਣਾ, ਪਾਤਸ਼ਾਹ ਦਾ ਫੁਰਮਾਨ ਮੰਨ ਕੇ ਸਤਿਕਾਰ ਹੋਣਾ। ਪਰ ਚਿੰਨ੍ਹਾਂ ਵਾਲਾ ਸੌਦਾ ਸੌਖਾ ਹੈ, ਫੁਰਮਾਨ ਵਾਲਾ ਸੌਦਾ ਔਖਾ ਹੈ। ਸੋ ਮੇਰੇ ਦਾਤਾ ਜੀ ਨੇ ਜੋ ਫੁਰਮਾਨ ਕੀਤਾ ਹੈ, ਆਪ ਜੀ ਨੇ ਪਹਿਲੇ ਬੰਦ ਦਾ ਪਾਠ ਸੁਣਿਆ, ਗੱਲਾਂ ਮਨ ਨਾਲ ਕੀਤੀਆਂ ਨੇ, ਅਤੇ ਮਨ ਨੂੰ ਸਤਿਗੁਰੂ ਜੀ ਨੇ ਤਸ਼ਬੀਹਾਂ ਦਿੱਤੀਆਂ। ਇਹ ਗੁਰੂ ਸਾਹਿਬ ਜੀ ਦੇ ਸਮਝਾਉਣ ਦਾ ਤਰੀਕਾ ਹੈ ਵੀ ਸਤਿਗੁਰੂ ਜੀ ਇਸ ਮਨ ਨੂੰ ਤਸ਼ਬੀਹਾਂ ਦੇ ਦੇ ਕੇ ਸਮਝਾਉਂਦੇ ਆ। ਸੰਗਿਆ ਸਿੰਬੋਲਿਕ ਭਾਸ਼ਾ। ਗੂੜ੍ਹ ਸਾਹਿਤਕਾਰ ਇਸ ਗੱਲ ਨੂੰ ਬੜੀ ਬਰੀਕੀ ਨਾਲ ਸਮਝ ਸਕਣਗੇ ਕਿ ਖਿਆਲਾਂ ਦੀ ਪਰਵਾਜ਼ ਵਿੱਚੋਂ ਐਸੇ ਸਿੰਬਲ ਸਥਾਪਿਤ ਕਰਨੇ ਜਿਹਦੇ ਨਾਲ ਗੱਲ ਸਮਝ ਜਿਹੜੀ ਆ ਉਹ ਜੇਨ ਅੰਦਰ ਸੁਰਤ ਅੰਦਰ ਟਿਕ ਸਕੇ। ਤੁਸੀਂ ਸਿਆਣੇ ਸਰੋਤੇ ਬੈਠੇ ਹੋ। ਸੋ ਗੁਰੂ ਸਾਹਿਬ ਜੀ ਨੇ ਬਾਣੀ ਅੰਦਰ ਇਹ ਸਿੰਬਲ ਵਰਤੇ ਆ, ਹਿਰਨ ਦੀ ਗੱਲ ਕੀਤੀ, ਮੱਛੀ ਦੀ ਗੱਲ ਕੀਤੀ, ਭਵਰੇ ਦੀ ਗੱਲ ਕੀਤੀ, ਹਰ ਤਰ੍ਹਾਂ ਦੇ ਤਰੀਕੇ ਨਾਲ ਸਮਝਾਉਣ ਵਾਸਤੇ। ਇੱਥੇ ਹਿਰਨ ਦੀ ਤੁਲਨਾ ਚੰਚਲਤਾਈ ਨਾਲ ਕੀਤੀ ਜਾ ਰਹੀ ਹੈ, ਕਦੀ ਇੱਥੇ ਭਵਰੇ ਦੀ ਤੁਲਨਾ, ਭਵਰ ਲੋਭੀ ਕੁਸਮ ਬਾਸਕਾ, ਵਾਸ਼ਨਾਵਾਂ ਦਾ ਲੋਭੀ ਵੀ ਕਿਹਾ ਭਵਰੇ ਨੂੰ, ਅਤੇ ਦੂਸਰੇ ਪਾਸੇ ਜਦੋਂ ਮਹਾਰਾਜ ਇੱਕ ਤਸ਼ਬੀਹ ਇਹ ਵੀ ਵਰਤਦੇ ਆ, ਇੱਕ ਇੱਥੇ ਵੀ ਭਵਰੇ ਨੂੰ ਵਰਤਦੇ ਆ ਵੀ ਭਵਰ ਤੁਮਾਰਾ ਇਹ ਮਨ ਹੋਵੇ ਹਰ ਚਰਨਾ ਹੋਏ ਕੌਲਾ, ਕਦੀ ਕੁੱਤੇ ਨੂੰ ਦਰ ਦਰ ਭਟਕਣ ਵਾਲਾ ਵੀ ਕਿਹਾ, ਅਤੇ ਕਦੇ ਕੁੱਤੇ ਤੋਂ ਸਿੱਖਿਆ ਲੈਣ ਵਾਸਤੇ ਵੀ ਕਿਹਾ ਵੀ ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ ਤਜਤਨੀ ਨਿਤ। ਤਰਕ ਇਹ ਨਹੀਂ ਹੈ, ਬਹਿਸ ਇਹ ਨਹੀਂ ਹੈ ਵੀ ਇਹ ਮੋਹਰ ਲੱਗ ਰਹੀ ਹੈ ਵੀ ਕੁੱਤਾ ਚੰਗਾ ਕਿ ਮਾੜਾ ਹੈ, ਭਵਰਾ ਚੰਗਾ ਕਿ ਬੁਰਾ ਹੈ। ਤਰਕ ਇਹ ਆ ਵੀ ਮਨ ਸਮਝਦਾ ਕਿ ਨਹੀਂ ਸਮਝਦਾ। ਅਸੀਂ ਝਗੜਾ ਕੀ ਫੜ ਕੇ ਬੈਠੇ ਜਦੋਂ ਅਸੀਂ ਆਪਣੀ ਵਿਦਵਤਾ ਨਾਲ ਵਾਲਾਂ ਦੀ ਖੱਲ ਲਾਈ, ਅਤੇ ਅਸੀਂ ਇਹ ਝਗੜਾ ਪਾ ਕੇ ਬੈਠੇ ਵੀ ਇਹ ਗੱਲ ਕਿਸ ਸੰਦਰਭ ਵਿੱਚ ਹੈ, ਅਸੀਂ ਮੋਹਰ ਲਾ ਦਿੱਤੀ ਵੀ ਇਹ ਜੀਵ ਹੁਣ ਮਾੜਾ ਹੀ ਹੋ ਗਿਆ। ਨਹੀਂ ਸਾਧ ਸੰਗਤ, ਗੁਰੂ ਸਾਹਿਬ ਜੀ ਨੇ ਇਹਨਾਂ ਚੀਜ਼ਾਂ ਦੀ ਚਰਚਾ ਨਹੀਂ ਕੀਤੀ, ਚਰਚਾ ਤਾਂ ਸਾਡੇ ਮਨ ਦੀ ਹੋ ਰਹੀ ਹੈ। ਉਹਨੂੰ ਸਮਝਾਈਏ ਥੋੜ੍ਹਾ ਜਿਹਾ, ਮਨ ਸਮਝਾਵਣ ਕਾਰਨ ਹੈ। ਇਸ ਗਿਆਨ ਦਾ ਸਾਡੇ ਨਾਲ ਕੀ ਨਾਤਾ ਹੈ? ਜਿਹੜਾ ਗਿਆਨ ਤੁਸੀਂ ਪੜ੍ਹਦੇ, ਬਾਣੀ ਗਿਆਨ ਹੈ ਨਾ, ਗੁਰੂ ਗਿਆਨ ਹੈ, ਅਤੇ ਗੁਰੂ ਦੀ ਮੂਰਤ ਨਹੀਂ ਵੇਖਣ ਆ ਰਹੇ, ਗੁਰੂ ਦਾ ਗਿਆਨ ਨਾਲ ਸਾਂਝ ਪਾਉਣ ਆ ਰਹੇ ਹੋ, ਅਤੇ ਗੁਰੂ ਗਿਆਨ ਨਾਲ ਸਾਡਾ ਕੀ ਰਿਸ਼ਤਾ ਹੈ? ਗਿਆਨ ਅਸੀਂ ਕਿਉਂ ਪੜ੍ਹਦੇ ਹਾਂ? ਮਨ ਸਮਝਾਵਣ ਕਾਰਨ ਹੈ, ਮਨ ਸਮਝਾਵਣ ਕਾਰਨ ਹੈ। ਕਛੂਕ ਪੜ੍ਹੀਏ ਗਿਆਨ, ਗਿਆਨ ਦੀ ਸਾਂਝ ਪਾਈਏ ਆਪਣੇ ਮਨ ਨੂੰ ਸੋਝੀ ਦੇਣ ਵਾਸਤੇ। ਮਨ ਨਾਲ ਗੱਲਾਂ ਕਰਦੇ ਆ ਸਤਿਗੁਰੂ ਜੀ, ਸੁਣ ਮਨ ਮਿੱਤਰ ਪਿਆਰਿਆ, ਕਿੰਨੀ ਪਿਆਰੀ ਗੱਲ ਕੀਤੀ ਆ, ਮੈਂ ਤੈਨੂੰ ਪਿਆਰ ਨਾਲ ਮੋੜਨਾ ਚਾਹੁੰਦਾ। ਬੜੇ ਸਨੇਹ ਨਾਲ ਸੱਚੇ ਪਾਤਸ਼ਾਹ ਇਸ ਮਨ ਦਾ ਭਲਾ ਲੋਚਦੇ ਆ ਤਾਂ ਕਿ ਸਾਡੀ ਜ਼ਿੰਦਗੀ ਸਾਕਾਰਥ ਹੋ ਸਕੇ। ਸੋ ਸਤਿਗੁਰੂ ਜੀ ਨੇ ਜੋ ਅੱਜ ਕਿਰਪਾ ਕੀਤੀ ਹੈ, ਸ਼ਬਦ ਦੇ ਅੰਦਰ ਮਨ ਨੂੰ ਸੋਝੀ ਦਿੰਦੇ ਹੋਏ ਮੇਰੇ ਦਾਤਾ ਜੀ ਜੋੜਨ ਦੀ ਗੱਲ ਕਰ ਰਹੇ ਹੈ ਵੀ ਇਹ ਮਨ ਸੱਚ ਨਾਲ ਜੁੜ ਸਕੇ, ਇਸ਼ਟ ਨਾਲ ਜੁੜ ਸਕੇ, ਮੂਲ ਨਾਲ ਜੁੜ ਸਕੇ, ਮੂਲ ਨਾਲ ਜੁੜ ਸਕੇ। ਇਹ ਸ਼ਬਦ ਨੂੰ ਇਸ ਸੰਦਰਭ ਵਿੱਚ ਸਮਝ ਲੈਣਾ ਚੰਗੀ ਤਰ੍ਹਾਂ ਵੀ ਮਕਸਦ ਸਾਡਾ ਹੈ ਮਨ ਮੋੜਨਾ, ਆਪਣੇ ਮੂਲ ਨਾਲ ਜੁੜਨਾ। ਜੋ ਦਾਤਾ ਜੀ ਸੋਝੀ ਦੇ ਰਹੇ ਹੈ ਝੋਲੀ 'ਚ ਪਵਾਈਏ, ਅਰਦਾਸ ਕਰੀਏ ਮਹਾਰਾਜ ਜੀ ਇਕਾਗਰਤਾ ਅਤੇ ਟਿਕਾਓ ਬਖਸ਼ਿਓ ਤਾਂ ਕਿ ਤੇਰੇ ਬਚਨਾਂ ਨੂੰ ਅਸੀਂ ਆਪਣੇ ਹਿਰਦੇ ਅੰਦਰ ਸੰਭਾਲ ਸਕੀਏ। ਇੱਕ ਵਾਰ ਸਾਰੇ ਪਿਆਰ ਵਿੱਚ ਇਕਾਗਰ ਚਿੱਤ ਹੋ ਕੇ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਮਹਲਾ ਪਹਿਲਾ, ਸ਼ਾਂਤ ਘਰ ਤੀਜਾ।
ਵਾਹਿਗੁਰੂ ਇੱਕ ਹੈ, ਇਹ ਹੋਕਾ ਤੇ ਬਾਰ ਬਾਰ ਹੈ ਨਾ, ਇਹ ਤੇ ਮੂਲ ਹੀ ਹੈ ਨਾ, ਇੱਕ ਓਅੰਕਾਰ ਇਹ ਤੇ ਬੁਨਿਆਦ ਹੈ ਨਾ। ਜਦੋਂ ਅਸੀਂ ਮਹਿਲ ਵੱਲ ਵੇਖਣਾ ਤੇ ਮੁੱਖ ਜਿਹੜੀ ਹਸਤੀ ਹੈ ਉਹ ਬੁਨਿਆਦ ਹੈ, ਨੀਂਹ ਹੈ। ਸੋ ਇੱਕ ਓਅੰਕਾਰ ਜਦੋਂ ਸਾਹਿਬ ਸਾਨੂੰ ਬਾਰ ਬਾਰ ਦ੍ਰਿੜ ਕਰਾਉਂਦੇ ਆ ਤੇ ਮਤਲਬ ਇਹ ਆ ਵੀ ਨੀਂਹ ਪੱਕੀ ਹੋ ਸਕੇ। ਵਾਹਿਗੁਰੂ ਇੱਕ ਹੈ, ਇੱਕ ਰਸ ਵਿਆਪਕ ਹੈ ਤੇ ਸਾਡੇ ਕੋਲ ਉਸ ਅਗਾਮ ਗੋਚਰ ਅਲੱਖ ਪਾਰਾ ਤੱਕ ਪਹੁੰਚਣ ਲਈ ਸਾਧਨ ਹੈ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗਿਆਨ। ਗੁਰਪ੍ਰਸਾਦ ਦੇ ਪਾਤਰ ਬਣ ਕੇ ਅਸੀਂ ਪਾਈਏ, ਰਾਗ ਆਸਾ ਦੇ ਅੰਦਰ ਹਜ਼ੂਰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ ਮੁਖਾਰਮਿਨ ਤੋਂ ਇਹ ਬਚਨ ਬਖਸ਼ਿਸ਼ ਹੋਇਆ। ਇਹ ਰਾਗ ਦੇ ਘਰ ਤੀਜਾ ਵਿੱਚ ਗਾਉਣ ਦੀ ਹਦਾਇਤ ਹੈ। ਕਾਵਕਤਾ ਦਾ ਇਹ ਜਿਹੜਾ ਵਣਗੀ ਹੈ ਇਹ ਸ਼ੰਤ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਹਨ।
ਤੂੰ ਸੁਣ ਹਰਨਾ ਕਾਲਿਆ ਕੀ ਵਾੜੀ ਹੈ ਰਾਤਾ ਰਾਮ।
ਸਤਸੰਗਤ ਜੀ ਮੁਖਾਤਬ ਹੋਏ ਮਨ ਨੂੰ ਤੇ ਮਨ ਦੀ ਤੁਲਨਾ ਇੱਥੇ ਕੀਤੀ ਸਭ ਤੋਂ ਚੰਚਲ ਜੀਵ ਹਰਨ ਦੇ ਨਾਲ। ਸਭ ਤੋਂ ਚੰਚਲ ਜੀਵ, ਚੁੰਗੀਆਂ ਭਰਨ ਵਾਲਾ, ਇੱਕ ਛਿਨ ਨਹੀਂ ਟਿਕਣ ਵਾਲਾ, ਵੱਡੇ ਵੱਡੇ ਤਾਕਤਵਰ ਬਲਵਾਨ ਜੀਵ ਨੇ, ਹਾਥੀ ਸ਼ੇਰ ਨੇ, ਆਕਾਰ ਕਰਕੇ ਵੱਡੇ ਨੇ, ਵਜੂਦ ਕਰਕੇ ਬੜੀ ਬਲਵਾਨ ਨੇ, ਪਰ ਸਾਰੇ ਜੀਵਾਂ ਤੋਂ ਚੰਚਲ ਜੀਵ ਹੈ ਹਿਰਨ। ਅਤੇ ਇੱਥੇ ਕਿਹਾ ਵੀ ਮਨ ਕਾਲਾ ਹਿਰਨ ਹੈ। ਕਾਲਖ ਸ਼ਬਦ ਜਿਹੜੀ ਹੈ ਇਹਦੇ 'ਤੇ ਵੀ ਥੋੜ੍ਹਾ ਜਿਹਾ ਧਿਆਨ ਦੇਣਾ। ਚਾਨਣ ਖਤਮ ਹੋ ਜਾਏ ਅਤੇ ਕਾਲਾ ਹਨੇਰਾ, ਕਾਲਖ ਸ਼ਬਦ ਨੂੰ ਕਿਸ ਰੂਪ ਵਿੱਚ ਵਰਤਿਆ, ਕਿਸ ਸੰਗਿਆ 'ਚ ਵਰਤਿਆ। ਜਦੋਂ ਚਾਨਣ ਨਾ ਹੋਵੇ ਤਾਂ ਉਹਨੂੰ ਕਹਿੰਦੇ ਆ ਕਾਲੀ ਰਾਤ, ਜਦੋਂ ਵਸਤੂ ਸੜ ਜਾਏ ਤਾਂ ਉਹਨੂੰ ਕਹਿੰਦੇ ਆ ਕਾਲੀ ਸਵਾਹ, ਕਾਲੀ ਰਾਖ, ਜਦੋਂ ਕੋਈ ਚੀਜ਼ ਦਾਗਾਂ ਨਾਲ ਭਰ ਜਾਏ ਤਾਂ ਅਸੀਂ ਉਹਨੂੰ ਕੀ ਕਹਿੰਦੇ ਹਾਂ, ਕਾਲਾ ਹੋ ਗਿਆ ਕੱਪੜਾ। ਇਸੇ ਤਰ੍ਹਾਂ ਇਸ ਮਨ ਨੂੰ ਹਰਨ ਵੀ ਕਿਹਾ ਅਤੇ ਨਾਲ ਕਾਲੀ ਤਸ਼ਬੀਹ ਵੀ ਵਰਤੀ ਵੀ ਇਹ ਗੁਨਾਹਾਂ ਵਿੱਚ ਭਰੇ ਹੋਏ ਹਰਨ ਵਰਗੇ ਮਨ, ਮੇਰੀ ਗੱਲ ਸੁਣ। ਇੱਕ ਬੱਚਾ ਹੈ ਨਾ, ਬੱਚਾ ਤੁਹਾਨੂੰ ਆਵਾਜ਼ ਦੇਵੇ ਅਤੇ ਤੁਹਾਡੀ ਤਵੱਜੋ ਬੱਚੇ ਦੀ ਗੱਲ ਵੱਲ ਨਾ ਹੋਵੇ ਅਤੇ ਉਨੀ ਦੇਰ ਉਹਨੂੰ ਐਂ ਲੱਗਦਾ ਵੀ ਮੇਰੇ ਮਾਪੇ ਮੇਰੇ ਵੱਲ ਤਵੱਜੋ, ਮੇਰਾ ਧਿਆਨ ਮੇਰਾ ਨਹੀਂ ਰੱਖ ਰਹੇ, ਵੀ ਮੇਰੀ ਗੱਲ ਕਿਉਂ ਨਹੀਂ ਸੁਣਦੇ ਪਏ। ਅਤੇ ਕਈ ਵਾਰੀ ਉਹ ਕਹਿ ਕਹਿ ਕੇ ਫਿਰ ਖਿੱਝ ਜਾਂਦਾ। ਬੱਚਾ ਵੀ ਲੋਚਦਾ ਵੀ ਮੈਂ ਜਿਹਦੇ ਨਾਲ ਗੱਲ ਕਰ ਰਿਹਾ ਅਤੇ ਉਹ ਮੇਰੇ ਵੱਲ ਧਿਆਨ ਦੇਵੇ, ਅਤੇ ਮੇਰਾ ਸਤਿਗੁਰੂ ਸਾਡੇ ਮਨ ਨਾਲ ਗੱਲ ਕਰ ਰਿਹਾ। ਸਾਡਾ ਮਨ ਧਿਆਨ ਦੇਵੇ ਗੁਰੂ ਦੀ ਗੱਲ ਵੱਲ। ਸੁਣ ਮਨਾ, ਚੰਚਲ ਹੈ ਅਤੇ ਗੁਨਾਹਾਂ ਨਾਲ ਭਰਿਆ ਹੋਇਆ, ਤੂੰ ਸੁਣ ਹਰਨਾ ਕਾਲਿਆ ਕੀ ਕਰ ਰਿਹਾ। ਫਲ ਛੱਡ ਕੇ, ਮੂਲ ਛੱਡ ਕੇ, ਟਿਕਾਓ ਛੱਡ ਕੇ, ਸਥਿਰਤਾ ਛੱਡ ਕੇ, ਅਤੇ ਜਿਵੇਂ ਵਾੜੀ ਦੇ ਅੰਦਰ, ਜੰਗਲ ਦੇ ਅੰਦਰ, ਰੁੱਖਾਂ ਦੇ ਝੁੰਡ ਦੇ ਅੰਦਰ ਹਰਨ ਚੰਚਲ ਚੁੰਗੀਆਂ ਭਰਦਾ, ਦੌੜਿਆ ਫਿਰਦਾ, ਇਹ ਹਾਲਤ ਸਾਡੀ ਬਣ ਗਈ ਸਾਧ ਸੰਗਤ। ਇਸ ਮਨ ਦੀ ਸਥੇਰੀ ਨਹੀਂ ਹੈ, ਲੋਭੀ ਜੀਅੜਾ ਮਨ ਹਿਰਨ ਕਿਉਂ ਹੈ, ਕਿਉਂਕਿ ਲੋਭੀ ਜੀਅੜਾ ਥਿਰਨਾ ਰਹਿਤ ਹੈ, ਟਿਕਦਾ ਨਹੀਂ ਪਿਆ ਲੋਭੀ ਮਨ। ਚਾਰੇ ਕੁੰਟਾਂ ਭਾਲੇ, ਇੱਧਰ ਨੂੰ ਚੁੰਗੀਆਂ ਭਰਦਾ, ਕਦੀ ਇੱਧਰ ਨੂੰ ਚੁੰਗੀਆਂ ਭਰਦਾ, ਕਦੀ ਉੱਧਰ ਨੂੰ ਦੌੜਦਾ, ਕਦੀ ਉੱਧਰ ਨੂੰ ਦੌੜਦਾ, ਮਨ ਹਰਨਾ ਕਾਲਿਆ। ਸੁਣ, ਸਾਰੀ ਜ਼ਿੰਦਗੀ ਇਸ ਜੰਗਲ ਵਿੱਚ ਭਟਕਦਿਆਂ ਖੁਆਰ ਕਰ ਦੇਵੇਂਗਾ।
ਬਿਖ ਫਲ ਮਿੱਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ।
ਯਾਦ ਰੱਖੀ, ਜਿਵੇਂ ਹਿਰਨ ਨੂੰ ਚੰਚਲਤਾ ਹੀ ਚੰਗੀ ਲੱਗਦੀ ਹੈ ਅਤੇ ਇੱਧਰ ਉੱਧਰ ਭਟਕਦਾ, ਮਨਾ ਤੂੰ ਵੀ ਬਿਖ ਫਲ ਦੇ ਪਿੱਛੇ ਭਟਕ ਰਿਹਾ। ਬਿਖ ਫਲ, ਅੰਮ੍ਰਿਤ ਦਾ ਵਪਾਰੀ ਸੀ ਅਤੇ ਬਿਖ ਫਲ ਦੇ ਪਿੱਛੇ ਭਟਕਣ ਲੱਗ ਪਿਆ। ਅਤੇ ਸਤਿਗੁਰੂ ਜੀ ਕਹਿੰਦੇ ਵੀ ਜਿਹੜਾ ਤੈਨੂੰ ਅੱਜ ਮਿੱਠਾ ਲੱਗ ਰਿਹਾ ਨਾ, ਇਹ ਚਾਰ ਕੁ ਦਿਨਾਂ ਦੀ ਮਿਠਾਸ ਹੀ ਹੈ। ਜਦੋਂ ਗੁਨਾਹ ਕਰਦਾ ਅਤੇ ਇਹਨੂੰ ਗੁਨਾਹ ਚੰਗਾ ਲੱਗਦਾ, ਇਹਨੂੰ ਕੂੜ ਵਿੱਚੋਂ ਵੀ ਰਸ ਆਉਂਦਾ, ਕੂੜ ਮਿੱਠਾ, ਕੂੜ ਮਾਖਿਓਂ, ਕੂੜ ਡੋਬੈ ਪੂਰ, ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਨ ਕੀਤਾ ਰੋਗ, ਕੌੜਾ ਹੋਏ ਪ੍ਰਤਿਸ਼ਠਿਆ, ਉਹਦਾ ਰਿਜ਼ਲਟ ਕੀ ਨਿਕਲਦਾ। ਜ਼ਿੰਦਗੀ ਸੋਗ ਨਾਲ ਭਰ ਜਾਏਗੀ, ਅੱਜ ਤੇ ਰਸ ਕਰਕੇ ਜਿਹਨੂੰ ਮਾਣ ਰਿਹਾ ਨਾ, ਏਕ ਨਿਮਖ ਸੁੱਖ ਕਾਰਨੇ। ਵੇਖੋ, ਇੱਕ ਛਿਨ ਦੇ ਸੁੱਖ ਵਾਸਤੇ ਇੰਦਰੀਆਂ ਦਾ ਪ੍ਰੇਰਿਆ ਹੋਇਆ ਬੰਦਾ ਗੁਨਾਹਾਂ 'ਚ ਗਰਕ ਹੋ ਜਾਂਦਾ। ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨੂੰ ਅੱਜ ਰਸ ਲੈ ਕੇ ਮਾਣ ਰਹੇ ਹਾਂ, ਨਿੰਦਿਆ ਸੁਣ ਕੇ ਰਸ ਆਉਂਦਾ, ਅੱਖਾਂ ਨੂੰ ਰੰਗ ਤਮਾਸ਼ੇ ਤੱਕ ਕੇ ਰਸ ਆ ਰਿਹਾ, ਜੀਵ ਨੂੰ ਭੋਗ ਵਿਲਾਸਾਂ ਦਾ ਰਸ ਆ ਰਿਹਾ, ਅਤੇ ਬੰਦਾ ਗਫਲਤ ਵਿੱਚ ਆ, ਬੇਪਰਵਾਹੀ 'ਚ ਆ, ਕੀ ਕਿਸੇ ਨੇ ਵੇਖਿਆ ਨਤੀਜਾ ਕੀ ਨਿਕਲਣਾ, ਕੋਈ ਗੱਲ ਨਹੀਂ, ਇਸ ਰਸਾਂ 'ਚ ਡੁੱਬਿਆ ਹੋਇਆ। ਜ਼ਹਿਰ ਦੀ ਪਿਆਲੀ ਪੀਣ ਵਾਲਾ ਬੰਦਾ ਇਸ ਰਸ ਵਿੱਚ ਹੈ, ਨਿੰਦਿਆ ਦਾ ਭੋਗ ਭੋਗਣ ਵਾਲਾ ਬੰਦਾ ਇਸ ਰਸ ਵਿੱਚ ਹੈ, ਵਿਕਾਰਾਂ ਦੀ ਦਲਦਲ ਵਿੱਚ ਫਸਿਆ ਹੋਇਆ ਬੰਦਾ ਇਹ ਰਸ ਨਹੀਂ ਛੱਡਣਾ ਚਾਹੁੰਦਾ। ਗੁਰਦੇਵ ਜੀ ਕਹਿੰਦੇ ਜਿਹਨੂੰ ਰਸ ਸਮਝ ਰਿਹਾ ਇਹ ਰੋਗ ਹੈ, ਜਿਹਨੂੰ ਮਿੱਠਾ ਕਰਕੇ ਖਾ ਰਿਹਾ, ਇਹ ਜ਼ਿੰਦਗੀ ਦਾ ਨਰਕ ਹੈ। ਬੀਜ ਬੀਜਦਾ ਨਾ, ਜਦੋਂ ਬੀਜ ਬੀਜਦਾ ਤੇ ਕਿੱਕਰ ਦੇ ਬੀਜ ਨੂੰ ਸੂਲਾਂ ਨਹੀਂ ਲੱਗੀਆਂ ਹੁੰਦੀਆਂ, ਬੜਾ ਖੂਬਸੂਰਤ ਨਜ਼ਰ ਆਉਂਦਾ, ਪਰ ਜਦੋਂ ਉਹਦਾ ਰਿਜ਼ਲਟ ਨਿਕਲਦਾ ਉਦੋਂ ਪਤਾ ਲੱਗਦਾ ਵੀ ਉਹ ਮੈਂ ਕੀ ਬੀਜ ਬੈਠਾ, ਮੈਂ ਤੇ ਕੰਡੇ ਬੀਜ ਬੀਜਾ ਬੈਠਾ। ਇਸੇ ਤਰ੍ਹਾਂ ਸਾਡੇ ਮਨ ਦੇ ਭੋਗ ਵਿਲਾਸ ਨੇ ਉਸ ਬੀਜ ਦੀ ਤਰ੍ਹਾਂ ਬਿਖ ਫਲ ਮਿੱਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ। ਵੈਸੇ ਤਾਤਾ ਦਾ ਅਰਥ ਹੈ ਗਰਮ, ਇੱਥੇ ਤਾਤਾ ਦੇ ਤਪਸ਼ ਦਾ ਅਰਥ ਹੈ ਦੁੱਖਦਾਈ। ਜਦੋਂ ਕੋਈ ਚੀਜ਼ ਸੀਤਲ ਦੀ ਬਜਾਏ ਤਪਤ ਵਿੱਚ ਤਪਸ਼ ਵਿੱਚ ਆ ਜਾਏ ਤੇ ਦੁੱਖਦਾਈ ਹੁੰਦੀ ਹੈ ਨਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਅੱਜ ਰਾਸ ਲੈ ਰਿਹਾ ਓੜਕ ਤੈਨੂੰ ਵੱਡੇ ਦੁੱਖ ਭੋਗਣੇ ਪੈਣਗੇ।
ਫਿਰ ਹੋਏ ਤਾਤਾ ਖਰਾ ਮਾਤਾ ਨਾਮ ਬਿਨ ਪਰਤਾਪਏ।
ਨਾਮ ਬਿਨ, ਥੋੜਾ ਜਿਹਾ ਇੱਥੋਂ ਸੰਧੀ ਛੇਦ ਕਰਨਾ, ਪਰਤਾਪੇ ਹੋਰ ਦੁਖੀ, ਹੋਰ ਦੁਖੀ। ਇੱਕ ਹੈ ਪ੍ਰਤਾਪ, ਪ੍ਰਤਾਪ ਦਾ ਅਰਥ ਹੈ ਤੇਜ ਜਲਾਲ, ਕਿਸੇ ਚੀਜ਼ ਦਾ ਨੂਰ ਪ੍ਰਭਾਵ। ਇੱਥੇ ਥੋੜਾ ਜਿਹਾ ਸੰਧੀ ਛੇਦ ਜਦੋਂ ਕਰਾਂਗੇ ਨਾ ਇਹਦਾ ਅਰਥ ਬਣੇਗਾ ਪਰਤਾਪੇ ਹੋਰ ਦੁਖੀ। ਫਿਰ ਹੋਏ ਤਾਤਾ ਖਰਾ ਮਾਤਾ, ਇਸੇ ਦੁੱਖ ਵਿੱਚ ਅੰਨਾ ਹੋਇਆ, ਜਿਵੇਂ ਕੋਈ ਨਸ਼ੇ ਵਿੱਚ ਮਸਤ ਹੋ ਜਾਂਦਾ, ਇਹ ਦੁੱਖ ਵਿੱਚ ਹੀ ਮਸਤ ਹੋ ਗਿਆ। ਉਹਨੂੰ ਗਲਵੱਕੜੀਆਂ ਪਾਈ ਗਿਆ ਜਿੱਥੋਂ ਦੁੱਖ ਮਿਲਣਾ ਸੀ, ਉੱਧਰ ਹੀ ਸਨੇਹ ਲਾਈ ਗਿਆ, ਅਤੇ ਨਤੀਜਾ ਕੀ ਨਿਕਲਦਾ ਕਿ ਦਿਨ ਪ੍ਰਤੀ ਦਿਨ ਹੋਰ ਦੁੱਖਾਂ ਵੱਲ ਵੱਧਦਾ ਹੈ।
ਉਹ ਜੀਵ ਸਾਇਰ ਦੇ ਲਹਿਰੀ ਬਿਜੁਲ ਜਿਵੇਂ ਚਮਕਾਏ।
ਵੇਖੋ ਮੇਰੇ ਸਤਿਗੁਰੂ ਜੀ ਸਾਨੂੰ ਕਿਵੇਂ ਸਮਝਾਉਂਦੇ, ਵੀ ਜਿਵੇਂ ਇੱਕ ਨਾਦਾਨ ਜੇ ਬੱਚੇ ਨੂੰ ਸਮਝਾਇਆ ਜਾਂਦਾ ਨਾ, ਮਨ ਮੇਰਿਆ ਹਰਨ ਕਾਲੇ ਵਰਗਿਆ, ਸੁਣ ਜਿਹੜੀ ਚਲਕ ਭਲਕ ਤੈਨੂੰ ਪ੍ਰਭਾਵਿਤ ਕਰ ਰਹੀ ਹੈ ਨਾ, ਇਸ ਗੱਲ ਨੂੰ ਗੰਭੀਰਤਾ ਨਾਲ ਸਮਝ ਲਿਓ। ਜਿਹੜੀ ਚੀਜ਼ ਸਾਨੂੰ ਆਕਰਸ਼ਿਤ ਕਰ ਰਹੀ ਆਪਣੇ ਵਾਲੇ ਪਾਸੇ, ਮਨ ਛੇਤੀ ਪ੍ਰਭਾਵਿਤ ਹੁੰਦਾ ਉਸ ਪਾਸੇ। ਗੁਰਦੇਵ ਜੀ ਕਹਿੰਦੇ ਵੀ ਸਮੁੰਦਰ ਦੇ ਕਿਨਾਰੇ ਖੜ ਕੇ ਲਹਿਰਾਂ ਉੱਠਦੀਆਂ ਵੇਖੀ, ਜੇ ਕੋਈ ਕਹੇ ਵੀ ਇਹ ਲਹਿਰ ਬੜੀ ਉੱਚੀ ਹੈ, ਇਹਦੀ ਹਸਤੀ ਬੜੀ ਮਜ਼ਬੂਤ ਹੈ, ਅਤੇ ਉਹ ਸ਼ੇਨਕ ਦੀ ਲਹਿਰ ਹੈ, ਕਿਨਾਰੇ ਨਾਲ ਟਕਰਾਉਂਦੀ ਹੈ ਅਤੇ ਖਤਮ ਹੋ ਜਾਂਦੀ ਹੈ। ਆਕਾਸ਼ ਉੱਤੇ ਚਮਕਦੀ ਹੋਈ ਬਿਜਲੀ ਵੇਖੀ ਇੱਕ ਵਾਰੀ, ਤਾਂ ਉਹਨੇ ਸਾਰੇ ਚਾਨਣ ਕਰ ਦਿੱਤਾ, ਦੁੱਧ ਵਰਗੀ ਰੋਸ਼ਨੀ ਹੋ ਗਈ, ਪਰ ਉਸ ਚਮਕਦੀ ਹੋਂਦ ਛਿਨ ਮਾਤਰ ਹੀ ਹੈ, ਛਿਨ ਮਾਤਰ। ਅੱਜ ਜਿਹੜੀਆਂ ਚੀਜ਼ਾਂ ਤੈਨੂੰ ਰਸ ਦਿੰਦੀਆਂ ਪ੍ਰਤੀਤ ਹੁੰਦੀਆਂ, ਤੂੰ ਜੋਬਨ ਵਿੱਚ ਹੈ, ਬਲ ਵਿੱਚ ਹੈ, ਅਤੇ ਮਨ ਰੇ ਗਹਿਓ ਨਾ ਗੁਰ ਉਪਦੇਸ਼, ਇਸ ਪਾਸੇ ਮਨ ਨਹੀਂ ਆ ਰਿਹਾ ਸਾਧ ਸੰਗਤ, ਜਵਾਨੀ ਦੇ ਮਧ ਵਿੱਚ, ਤਾਕਤ ਦੇ ਮਧ ਵਿੱਚ ਕੋਈ ਨਾ ਕੋਈ ਨਸ਼ਾ ਚੰਬੜਿਆ ਹੋਇਆ ਬੰਦੇ ਨੂੰ। ਅਤੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਾਰ ਬਾਰ ਸਮਝਾ ਰਹੇ, ਮਨ ਸਮਝ ਨਹੀਂ ਰਿਹਾ। ਮਨ ਮੂਰਖ ਅਜੂ ਨਹੀਂ ਸਮਝਤ ਸਿੱਖ ਦੇ ਹਾਰਿਓ ਨੀਤ, ਇਹ ਨਹੀਂ ਵੀ ਪਤਾ ਨਹੀਂ ਲੱਗ ਰਿਹਾ, ਪਤਾ ਹੈ ਇਸ ਮਨ ਨੂੰ, ਨਿਤ ਸਿੱਖਿਆ ਦ੍ਰਿੜ ਕਰਵਾਈ ਜਾ ਰਹੀ ਹੈ, ਪਰ ਮਨ ਸਮਝਣ ਵਾਸਤੇ ਤਿਆਰ ਨਹੀਂ। ਮਨ ਰੇ ਗਹਿਓ ਨਾ ਗੁਰ ਉਪਦੇਸ਼, ਅਡੰਬਰ ਭਾਵੇਂ ਦਿਖਾਵਾ ਜਿੰਨਾ ਮਰਜ਼ੀ ਕਰ ਲਏ, ਕਾਂ ਭਇਓ ਜੋ ਮੂੰਡ ਮੰਡਾਇਓ ਭੰਗਵੋਂ ਕਿੰਨੋ ਭੇਸ, ਬੜਾ ਦਿਖਾਵਾ ਕਰਦਾ ਰਹੇ ਪਰ ਉਪਦੇਸ਼ ਨਹੀਂ ਗ੍ਰਹਿਣ ਕੀਤਾ। ਸਾਹਿਬ ਕਹਿੰਦੇ ਅੱਜ ਤੇਰੀ ਰੁਚੀ ਇਹ ਰਸਾਂ ਕਸਾਂ ਵੱਲ ਹੈ, ਜੀਭ ਦੇ ਚਸਕੇ ਤੇਥੋਂ ਛੁੱਟ ਨਹੀਂ ਰਹੇ, ਇੰਦਰੀਆਂ ਦੇ ਵਿਲਾਸ ਵਿੱਚ ਤੂੰ ਡੁੱਬਿਆ ਪਿਆ। ਪਰ ਯਾਦ ਰੱਖੀ ਸਮੁੰਦਰ ਦੀ ਲਹਿਰ ਬੜੀ ਛੇਤੀ ਅਲੋਪ ਹੋ ਜਾਂਦੀ ਹੈ, ਬਿਜਲੀ ਦੀ ਚਮਕ ਇੱਕ ਸੈਕਿੰਡ ਵਿੱਚ ਗੁਆਚ ਜਾਂਦੀ ਹੈ। ਇਹ ਉਸੇ ਤਰ੍ਹਾਂ ਹੀ ਹੈ, ਉਹ ਜੇਵ ਉਹ ਜੋ ਕੁਝ ਵੀ ਵੇਖ ਰਿਹਾ ਨਾ, ਉਹ ਜੇਵ ਸਾਇਰ ਦੇ ਲਹਿਰੀ, ਸਾਇਰ ਦਾ ਅਰਥ ਆ ਸਮੁੰਦਰ, ਸਮੁੰਦਰ ਵਿੱਚ ਬੜੀਆਂ ਲਹਿਰਾਂ ਆਉਂਦੀਆਂ ਅਤੇ ਖੱਪ ਜਾਂਦੀਆਂ ਵਿੱਚੇ ਛੇਨ ਵਿੱਚ ਦੀ ਲਹਿਰਾਂ 'ਤੇ ਉੱਠੀਆਂ। ਬਿਜਲ ਜਿਵੇਂ ਚਮਕੇ, ਜਿਵੇਂ ਬਿਜਲੀ ਚਮਕੀ ਅਤੇ ਮਿਟ ਗਈ, ਬਿਜਲੀ ਦੀ ਹੋਂਦ ਕਿੱਥੇ ਹੈ, ਜਦੋਂ ਚਮਕੀ ਸੀ ਐਂ ਲੱਗਿਆ ਸੀ ਸੂਰਜ ਤੋਂ ਵੀ ਬਹੁਤੀ ਪ੍ਰਕਾਸ਼ਮਾਨ ਹੈ, ਇਸ ਚਮਕ ਨੇ ਪ੍ਰਭਾਵਿਤ ਕੀਤਾ। ਇਸੇ ਤਰ੍ਹਾਂ ਜਦੋਂ ਸਾਨੂੰ ਇਹ ਚਮਕ ਦਮਕ ਦਿਸੀ ਤੇ ਸਾਨੂੰ ਲੱਗਿਆ ਗੁਰੂ ਦੇ ਗਿਆਨ ਤੋਂ ਵੀ ਜ਼ਿਆਦਾ ਰੋਸ਼ਨੀ ਹੈ, ਜਿਵੇਂ ਉਹ ਬਿਜਲੀ ਸਾਨੂੰ ਲੱਗਦੀ ਵੀ ਸੂਰਜ ਤੋਂ ਜ਼ਿਆਦਾ ਰੋਸ਼ਨੀ ਹੈ, ਕਿੱਥੇ ਗਈ, ਗੁਆਚ ਗਈ। ਇਵੇਂ ਜ਼ਿੰਦਗੀ ਦੇ ਇਹ ਰੰਗ ਤਮਾਸ਼ੇ ਗੁਆਚ ਜਾਂਦੇ ਨੇ।
ਹਰ ਬਾਜ ਰਾਖਾ ਕੋਈ ਨਾਹੀ ਸੋਏ ਤੁਝੇ ਵਿਸਾਰਿਆ।
ਜਿਹਨੇ ਨਿਭਣਾ ਸੀ, ਜਿਹੜਾ ਰਾਖਾ ਸੀ, ਉਹੀ ਵਿਸਰ ਗਿਆ।
ਸੱਚ ਕਹੇ ਨਾਨਕ ਚੇਤ ਰੇ ਮਨ ਮਰਹੇ ਹਰਣਾ ਕਾਲਿਆ।
ਮਨ ਸੱਚ ਕਹਿ ਨਾਨਕ ਚੇਤ ਰੇ ਮਨ। ਉਹ ਕਾਲੇ ਹਰਨ ਵਰਗੇ ਦਾਗੀ ਕਾਲਖ ਦੇ ਭਰੇ ਹੋਏ ਚੰਚਲ ਮਨ ਸੁਣ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣ, ਆਹੀ ਵੇਲਾ ਹੈ, ਇਹ ਤੇਰੀ ਅਵਸਰ, ਇਹ ਤੇਰੀ ਵਾਰ। ਅਤੇ ਮੇਰਾ ਗੁਰੂ ਕਹਿ ਰਿਹਾ ਮਨ ਚੰਚਲਾ ਹਿਰਨ ਵਰਗਿਆ, ਤੈਨੂੰ ਸਮਝਾਇਆ ਹੈ ਚੇਤ ਲੈ, ਸਾਂਭ ਅੰਮ੍ਰਿਤ ਵੇਲਾ, ਸਿੱਖੀ ਦੇ ਮਾਰਗ ਨੂੰ ਅਪਣਾ, ਚੌਂਕੜਾ ਲਾ, ਗੁਰੂ ਦੀ ਰਹਿਤ ਦਾ ਧਾਰਨੀ ਬਣ, ਜਿਹਦੇ ਪਿੱਛੇ ਤੂੰ ਭੱਜਿਆ ਫਿਰਦਾ ਨਾ। ਕਿਸੇ ਨੇ ਤੇਰਾ ਕੋਈ ਮਦਦਗਾਰ ਨਹੀਂ ਜੇ ਬਣਨਾ, ਹਰ ਬਾਜ਼ ਰਾਖਾ ਕੋਈ ਨਾ ਹੀ। ਪ੍ਰਣ ਕਰੀਏ, ਪ੍ਰਤਿਗਿਆ ਕਰੀਏ, ਅੱਜ ਤੋਂ ਗੁਰਮੁਖੋ, ਅੱਜ ਤੋਂ ਜੁੜਨਾ ਆ ਅਸੀਂ। ਸਾਡੇ ਟੁੱਟੇ ਮਨ ਨੂੰ ਸਾਹਿਬ ਆਵਾਜ਼ਾਂ ਮਾਰ ਮਾਰ ਕਹਿ ਰਹੇ ਆ ਜੁੜ ਜਾ, ਅਤੇ ਜੁੜਨ ਦਾ ਸਾਧਨ ਵੇਖ ਵੀ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਲਾ, ਧਿਆਨ ਧਰ, ਨਿਤਨੇਮੀ ਬਣ, ਨਿਤਨੇਮੀ ਬਣ, ਰੋਜ਼ ਜੁੜੇਗਾ, ਰੋਜ਼ ਰੀਫਰੈਸ਼ ਹੋਏਗਾ, ਅਤੇ ਤੇਰੇ ਅੰਦਰ ਸਵੇਰੇ ਸਵੇਰੇ ਅਹਿਸਾਸ ਜਾਗੇਗਾ ਵੀ ਮੇਰਾ ਕੋਈ ਖਸਮ ਹੈ ਅਤੇ ਮੈਂ ਉਹਦੀ ਬਾਂਹ ਫੜੀ ਹੋਈ ਹੈ। ਅਵੇਸਲਾ ਹੋ ਗਿਆ ਅਤੇ ਚੇਤਾ ਭੁੱਲ ਜਾਣਾ, ਬਾਂਹ ਛੁੱਟ ਜਾਣੀ ਹੈ, ਜਿਵੇਂ ਮੇਲੇ 'ਚ ਬੱਚਾ ਗੁਆਚ ਜਾਂਦਾ ਨਾ, ਰੰਗ ਤਮਾਸ਼ੇ ਵੇਖਦਾ ਵੇਖਦਾ ਵੇਸਲਾ ਹੋ ਜਾਂਦਾ, ਉਹਨੂੰ ਇੰਨਾ ਰੰਗ ਤਮਾਸ਼ੇ ਪ੍ਰਭਾਵਿਤ ਕਰਦੇ ਆ, ਪਕੜ ਢਿੱਲੀ ਹੋ ਜਾਂਦੀ, ਪਕੜ ਮੇਲੇ 'ਚ ਫੜੀ ਬਾਂਹ ਹੈ, ਪਕੜ ਢਿੱਲੀ ਹੋ ਗਈ ਅਤੇ ਬਾਂਹ ਛੁੱਟ ਗਈ, ਕਿਉਂਕਿ ਇੱਧਰ ਉੱਧਰ ਵੇਖਣ ਲੱਗ ਪੈਣਾ, ਧਿਆਨ ਨਹੀਂ ਰਿਹਾ ਬਾਂਹ ਵੱਲ, ਉਂਗਲੀ ਵੱਲ ਧਿਆਨ ਨਹੀਂ ਰਿਹਾ, ਅਤੇ ਮੇਲੇ ਦੇ ਰੰਗ ਤਮਾਸ਼ੇ, ਉੱਥੇ ਬੱਚਾ ਮਾਰ ਮਾਰ ਚੀਕਾਂ ਰੋਂਦਾ, ਆਹੀ ਹਾਲਤ ਸਾਡੀ ਹੈ। ਗੁਰੂ ਇਸ ਸ਼ਬਦ ਵਿੱਚ ਕਹਿ ਰਹੇ ਨੇ ਵੀ ਜੁੜ ਜਾ, ਨਾ ਟੁੱਟ, ਵਾਪਸ ਪਰਤਿਆ, ਜਿਹੜੇ ਰਾਹ ਤੂੰ ਪਿਆ ਸਿੱਖਾ, ਅੱਜ ਪ੍ਰਣ ਕਰ, ਤੇਰੇ ਘਰ ਦੇ ਅੰਦਰ ਭਰਮ ਨਹੀਂ ਆਏਗਾ, ਤੇਰੇ ਘਰ ਦੇ ਅੰਦਰ ਨਸ਼ੇ ਨਹੀਂ ਆਉਣਗੇ, ਤੇਰੇ ਘਰ ਦੇ ਅੰਦਰ ਅੰਮ੍ਰਿਤ ਵੇਲਾ ਹੋਏਗਾ, ਤੇਰੇ ਘਰ ਦੇ ਅੰਦਰ ਨਿਤਨੇਮ ਹੋਏਗਾ, ਤੂੰ ਜੁੜ ਜਾਏਗਾ, ਤੇਰਾ ਘਰ ਜੁੜ ਜਾਏਗਾ। ਕਿਉਂ ਅਸੀਂ ਦੁਨੀਆ ਵਾਲੇ ਪਾਸੇ ਲੱਗ ਕੇ ਸੰਸਾਰ ਦੇ ਪਿੱਛੇ ਭੱਜਦੇ ਭੱਜਦੇ ਆਪਣੇ ਗੁਰੂ ਦਾ ਮਾਰਗ ਬਿਲਕੁਲ ਹੀ ਛੱਡ ਗਏ? ਸਤਸੰਗ ਇਤਿਹਾਸ ਵਿੱਚ ਇੱਕ ਮੈਂ ਵਿਥਿਆ ਪੜ੍ਹੀ, ਵੇਖੋ ਮੈਂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਦਾ, ਇਹ ਜਿਹੜਾ ਦਸੰਬਰ ਦਾ ਮਹੀਨਾ ਨਾ, ਇਹਦੇ ਵਿੱਚੋਂ ਪੋਹ ਦਾ ਮਹੀਨਾ ਸ਼ੁਰੂ ਹੋ ਜਾਣਾ 16 ਨੂੰ, ਦਸੰਬਰ ਦਾ ਮਹੀਨਾ, ਜਿਹੜੇ ਵੀਰ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿਸੇ ਕਾਰਨ ਕਰਕੇ ਜਿਨ੍ਹਾਂ ਨੇ ਕੇਸ ਕਟਾ ਦਿੱਤੇ, ਕਲਗੀਆਂ ਵਾਲੇ ਦੇ ਪਰਿਵਾਰ ਵਿੱਚ ਜਨਮ ਲੈ ਕੇ ਜ਼ਿੰਦਗੀ 'ਚ ਬੁਰਿਆਈਆਂ ਆ ਗਈਆਂ, ਨਸ਼ਿਆਂ 'ਚ ਗਰਕ ਹੋ ਗਏ, ਪਤਿਤ ਹੋ ਗਏ, ਬੇਮੁੱਖ ਹੋ ਗਏ, ਕੋਈ ਨਾ ਕੋਈ ਔਗਣ ਚੰਬੜ ਗਿਆ, ਮੇਰੀ ਹੱਥ ਬੰਨ ਕੇ ਬੇਨਤੀ ਹੈ, ਗੁਰੂ ਲਾਲਾਂ ਦੀਆਂ ਸ਼ਹੀਦੀਆਂ ਦਾ ਮਹੀਨਾ ਹੈ, ਇਹ ਸਤਿਗੁਰੂ ਜੀ ਦੇ ਸਰਬੰਸ ਦੇ ਕੁਰਬਾਨ ਹੋਣ ਦਾ ਮਹੀਨਾ ਹੈ, ਜਿਹੜਾ ਸਾਨੂੰ ਸਿਖਾ ਰਿਹਾ। ਵੇਖੋ ਤੇ ਵੈਸੇ ਤੇ ਹਰ ਛੇ ਨਹੀਂ ਭੁੱਲਣਾ ਚਾਹੀਦਾ, ਅਸੀਂ ਰੋਜ਼ ਸਿਮਰਨ ਕਰਦੇ ਹਾਂ, ਸਿਮਰਨ ਉਹਨਾਂ ਸ਼ਹੀਦੀਆਂ ਦਾ ਸਿਮਰਨ ਕਰਦੇ ਹਾਂ, ਜਿਵੇਂ ਵਾਹਿਗੁਰੂ ਨਾਮ ਦਾ ਸਿਮਰਨ ਕਰਦੇ ਹਾਂ ਨਾ, ਸਾਡੇ ਪੁਰਖਿਆਂ ਨੇ ਪੰਥ ਦੀ ਮਰਿਆਦਾ ਬਣਾਈ, ਇੱਧਰ ਵੀ ਤਵੱਜੋ ਦੇ ਲਓ ਥੋੜ੍ਹੀ ਜਿਹੀ ਪੰਥ ਦੀ ਮਰਿਆਦਾ ਵੱਲ, ਅਤੇ ਸਾਨੂੰ ਸਿਮਰਨ ਕਰਵਾ ਦਿੱਤਾ, ਰੋਜ਼ ਸਿਮਰਨ ਕਰਦੇ ਹਾਂ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਉਹਨਾਂ ਦਾ ਅਸੀਂ ਸਿਮਰਨ ਕਰਦੇ ਹਾਂ, ਅਤੇ ਸਾਡੀ ਸਿਮਰਤੀ ਦੇ ਵਿੱਚੋਂ ਤਾਂ ਉਹ ਛਿਣ ਛਿਣ ਨਹੀਂ ਵਿਸਰਨੇ ਚਾਹੀਦੇ। ਪਰ ਮੈਂ ਉਸ ਦਰ ਦਾ ਚੌਂਕੀਦਾਰ ਹੋਣ ਦੇ ਨਾਤੇ, ਜਿੱਥੇ ਗੁਰੂ ਲਾਲਾ ਨੂੰ ਸ਼ਹੀਦ ਕੀਤਾ, ਮੈਂ ਬੇਨਤੀ ਕਰਦਾ ਗੁਰਮੁਖੋ, ਜਿਹੜੇ ਪਤਿਤ ਹੋ ਗਏ ਵੀਰ ਨੇ ਨਾ, ਕਿਸੇ ਕਾਰਨ ਕਰਕੇ ਗੁਰੂ ਨਾਲੋਂ ਵਿੱਥ ਪੈ ਗਈ, ਉਹਨਾਂ ਨੂੰ ਮੇਰੀ ਬੇਨਤੀ ਹੈ, ਘੱਟੋ ਘੱਟ ਇਹ ਦਸੰਬਰ ਦਾ ਮਹੀਨਾ ਕੇਸਾਂ ਦੀ ਬੇਅਦਬੀ ਕਰਵਾਉਣ ਨਾ ਜਾਏ। ਮੈਂ ਇਹ ਨਹੀਂ ਕਹਿੰਦਾ ਵੀ ਬਾਕੀ 11 ਮਹੀਨੇ ਚਲੇ ਜਾਇਓ, ਮੇਰੀ ਧੀਆਂ ਨੂੰ ਵੀ ਬੇਨਤੀ ਹੈ, ਭੈਣਾਂ ਨੂੰ ਵੀ, ਅਤੇ ਵੀਰਾਂ ਨੂੰ ਵੀ ਬੇਨਤੀ ਹੈ। ਅਰਥ ਇਹ ਨਹੀਂ ਕਿ 11 ਮਹੀਨੇ ਚਲੇ ਜਾਇਓ ਅਤੇ ਇਹ ਮਹੀਨਾ ਖਾਸ ਹੈ, ਸਿਰਫ ਇਸ ਲਈ ਵੀ ਤੁਹਾਨੂੰ ਚੇਤਾ ਰਹੇ ਵੀ ਇਸ ਮਹੀਨੇ 'ਚ ਕੀ ਹੋਇਆ ਸੀ। ਸਿੱਖੀ ਬਚਾਉਣ ਲਈ ਗੁਰੂ ਲਾਲਾ ਨੇ ਗਰਦਨਾਂ 'ਤੇ ਕਟਵਾ ਲਈਆਂ ਸੀ, ਪਰ ਉਹਨਾਂ ਨੇ ਇਹਨਾਂ ਕੇਸਾਂ ਦੀ ਲਾਜ ਰੱਖ ਲਈ ਸੀ, ਸਿਰਫ ਇਹ ਚੇਤਾ ਰਹੇ। ਮੈਂ ਵੀਰਾਂ ਨੂੰ ਬੇਨਤੀ ਕਰਾਂਗਾ, 26, 27, 28 ਨੂੰ ਸ਼ਹੀਦੀ ਦਿਹਾੜਾ ਫਤਿਹਗੜ੍ਹ ਸਾਹਿਬ ਹੈ, 22, 23, 24, 25 ਦਾ ਚਮਕੌਰ ਸਾਹਿਬ ਹੈ, 6 ਪੋਹ ਤੋਂ ਆਨੰਦਪੁਰ ਸਾਹਿਬ ਛੱਡਣ ਦੀ ਵਿਥਿਆ। ਜਿਹੜੇ ਵੀਰ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਪਿਤਾ ਵੀ ਪਤਿਤ ਹੋ ਗਿਆ, ਬੱਚੇ ਵੀ ਪਤਿਤ ਹੋ ਗਏ, ਪਿਛੋਕੜ ਕਿਤੇ ਸਿੱਖੀ ਨਾਲ ਜੁੜਿਆ, ਉਹਨਾਂ ਨੂੰ ਮੇਰੀ ਬੇਨਤੀ ਹੈ, ਘੱਟੋ ਘੱਟ ਇਹਨਾਂ 8-10 ਦਿਨਾਂ ਵਿੱਚ ਕਹੋ, 15 ਦਿਨਾਂ 'ਚ ਵੀ ਅਸੀਂ ਸਿਰ 'ਤੇ ਦਸਤਾਰ ਸਜਾ ਕੇ ਰੱਖਣੀ ਹੈ, ਕਿ ਗੁਰੂ ਦੇ ਲਾਲਾ ਨੇ, ਸਾਹਿਬਜ਼ਾਦਿਆਂ ਨੇ ਆਪਣੀ ਦਸਤਾਰ ਨਹੀਂ ਸੀ ਚੁੱਕਣ ਦਿੱਤੀ, ਉਹਨਾਂ ਨੇ ਕਿਹਾ ਸੀ ਸਿਰ ਕੱਟੇ ਜਾ ਸਕਦੇ ਨੇ, ਗੁਰੂ ਗੋਬਿੰਦ ਸਿੰਘ ਦਾ ਤਾਜ ਨਹੀਂ ਚੁੱਕਣ ਦਿਆਂਗੇ। ਇਹ ਗੱਲਾਂ ਜੋੜਨਗੀਆਂ ਤੁਹਾਨੂੰ ਗੁਰਮੁਖੋ, ਤੁਹਾਡੇ ਘਰਾਂ 'ਚ ਚੇਤਾ ਵਾਪਸ ਪਰਤੇਗਾ ਕਿ ਕਦੀ ਸਾਡਾ ਪਿਛੋਕੜ ਸਿੱਖੀ ਨਾਲ ਜੁੜਿਆ ਹੋਇਆ ਸੀ। ਅਰਥ ਇਹ ਨਾ ਲੈਣਾ ਵੀ ਬਾਕੀ ਸਾਰਾ ਵਰਾ ਭੁੱਲ ਜਾਓ ਅਤੇ ਇਹ ਮਹੀਨਾ ਚੇਤੇ ਰੱਖਿਓ। ਇਹ ਕੋਈ ਉਸ ਤਰ੍ਹਾਂ ਦੀ ਬਿਰਤੀ ਨਹੀਂ ਹੈ, ਸਿਰਫ ਇੱਕ ਜਾਗ ਲੱਗ ਜੇ ਸਾਨੂੰ, ਜਾਗ ਇਹ ਜੋੜਨ ਵਾਸਤੇ ਜ਼ਰੂਰੀ ਹੈ ਵੀ ਅਸੀਂ ਉਹਨਾਂ ਦਾ ਸਿਮਰਨ ਕਰੀਏ। ਧੰਨ ਕਲਗੀਧਰ ਪਿਤਾ ਜੀ, ਜਦੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਅੱਜ ਕੌਮ ਦਾ ਜਿਨ੍ਹਾਂ ਨੂੰ ਅਸੀਂ ਸਨਮਾਨ ਦਿੰਦੇ ਹਾਂ, ਇੱਥੋਂ ਤੁਰੇ ਨਾ, ਦੱਖਣ ਨੂੰ ਜਾਣਾ ਸੀ ਅਤੇ ਸਰਸਾ ਪਾਰ ਕੀਤਾ, ਇੱਕ ਪਿੰਡ ਆਉਂਦਾ ਚੈਨਪੁਰ, ਇੱਥੋਂ ਮਹਾਰਾਜ ਜੀ ਅੱਗੇ ਗਏ ਅਤੇ ਅੱਗੇ ਨੌਹਰ ਨਗਰ ਇੱਕ ਆਉਂਦਾ, ਉੱਥੇ ਜਾ ਕੇ ਵੇਖਿਆ ਅਤੇ ਸਤਿਗੁਰੂ ਜੀ ਦਾ ਇੱਕ ਸਿੱਖ ਸੀ, ਇਹਦਾ ਨਾਂ ਸੀ ਰਾਮ ਸਿੰਘ, ਭਾਈ ਭਗਤੂ ਜੀ ਦੀ ਵੰਸ਼ ਵਿੱਚੋਂ ਸੀ। ਥੋੜ੍ਹਾ ਜਿਹਾ ਧਿਆਨ ਦਿਓ, ਕਲਗੀਧਰ ਪਾਤਸ਼ਾਹ ਜੀ ਦਾ ਸੁਨੇਹਾ ਹੈ ਸਾਡੇ ਵਾਸਤੇ, ਮੈਂ ਤਾਂ ਸਾਂਝਾ ਕਰ ਰਿਹਾ ਤੁਹਾਡੇ ਨਾਲ। ਗੁਰੂ ਦੇ ਪੋਹ ਦੇ ਮਹੀਨੇ ਦੀ ਚਰਚਾ ਸਾਡੇ ਹਿਰਦੇ ਨੂੰ ਕਾਂਬਾ ਛੇੜ ਦਿੰਦੀ ਸਾਧ ਸੰਗਤ। ਰਾਮ ਸਿੰਘ ਵੇਖਿਆ ਪਿੱਛੇ ਪਰਤ ਗਿਆ, ਇਹ ਦੋ ਭਾਈ ਸਨ ਫਤਿਹ ਸਿੰਘ ਅਤੇ ਰਾਮ ਸਿੰਘ, ਜਦੋਂ ਦੱਖਣ ਨੂੰ ਤੁਰਨਾ ਸੀ ਅਤੇ ਇਹਨਾਂ ਨੇ ਅਰਜ਼ ਕੀਤੀ, ਮਹਾਰਾਜ ਜੀ ਘਰ ਦਾ ਕੰਮ ਨਹੀਂ ਚੱਲਦਾ, ਇੱਕ ਨੂੰ ਰਹਿਣ ਦਿਓ, ਇੱਕ ਜਣਾ ਚੱਲਦਾ ਨਾਲ। ਫਤਿਹ ਸਿੰਘ ਪਰਤ ਗਿਆ, ਰਾਮ ਸਿੰਘ ਆ ਗਿਆ ਅਤੇ ਸਰਸਾ ਪਾਰ ਕੀਤਾ, 35-40 ਕੋਹ ਦੇ ਉੱਤੇ ਗਏ ਅਤੇ ਇਹ ਚੈਨਪੁਰ ਪਿੰਡ ਜਾ ਕੇ ਇਹਦਾ ਮਨ ਬਦਲ ਗਿਆ, ਖਿਸਕਦਾ ਖਿਸਕਦਾ ਕਾਫਲੇ ਨਾਲੋਂ ਟੁੱਟ ਗਿਆ। ਇਸ ਸਾਖੀ ਵਿੱਚੋਂ ਆਪਣੇ ਆਪ ਨੂੰ ਪ੍ਰਤੀਤ ਕਰਨਾ, ਵੇਖਣ ਦਾ ਯਤਨ ਕਰਨਾ, ਗੁਰੂ ਦਾ ਕਾਫਲਾ ਤੁਰਿਆ ਜਾ ਰਿਹਾ ਆਪਣੀ ਮੰਜ਼ਿਲ ਵੱਲ, ਕਾਫਲੇ ਦੀ ਅਗਵਾਈ ਕਲਗੀਆਂ ਵਾਲੇ ਪਾਤਸ਼ਾਹ ਕਰ ਰਹੇ ਆ, ਅਤੇ ਇਹ ਕਾਫਲੇ ਨਾਲੋਂ ਪੈਰ ਪੈਰ ਖਿਸਕਣ ਲੱਗ ਪਿਆ, ਪੈਰ ਪੈਰ ਪਿੱਛੇ 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 ਵਿੱਥ ਪੈ ਗਈ, ਇੱਦਾਂ ਵਿੱਥ ਪੈਂਦੀ ਹੈ। ਸਤਿਗੁਰੂ ਕਾਫਲਾ ਲੈ ਕੇ ਸਿੱਖਾਂ ਦਾ ਤੁਰੇ ਜਾ ਰਹੇ ਨੇ, ਪੰਥ ਦੇ ਕਾਫਲੇ ਨੂੰ ਲੈ ਕੇ, ਅਤੇ ਜਿਹੜਾ ਥਿੜਕਣ ਲੱਗ ਪੈਂਦਾ ਨਾ, ਉਹ ਹੌਲੀ ਹੌਲੀ ਖਿਸਕਦਾ ਖਿਸਕਦਾ ਉਹਦੀ ਵਿੱਥ ਪੈ ਜਾਂਦੀ ਹੈ। ਦਸ਼ਮੇਸ਼ ਜੀ ਨੇ ਵੇਖਿਆ ਰਾਮ ਸਿੰਘ ਕਿੱਥੇ, ਕਹਿੰਦੇ ਜੀ ਪਿੱਛੇ ਰਹਿ ਗਿਆ, ਮਹਾਰਾਜ ਨੂੰ ਨੀਅਤ ਦਾ ਪਤਾ ਸੀ, ਹਜ਼ੂਰ ਨੇ ਸਿੱਖ ਭੇਜਿਆ, ਜਾਓ ਬੁਲਾ ਕੇ ਲਿਆਓ। ਘੋੜ ਸਵਾਰ ਗਿਆ ਅਤੇ ਜਾ ਕੇ ਸਤਿਗੁਰੂ ਜੀ ਦਾ ਸੁਨੇਹਾ ਰਾਮ ਸਿੰਘ ਨੂੰ ਦਿੱਤਾ, ਜਿਵੇਂ ਅੱਜ ਸੁਨੇਹਾ ਆਪ ਜੀ ਤੱਕ ਪਹੁੰਚ ਰਿਹਾ ਨਾ, ਵੀ ਨਾ ਟੁੱਟੀ ਸਿੱਖਾ, ਜਿਨ੍ਹਾਂ ਰਸਾਂ ਵਾਸਤੇ ਟੁੱਟ ਰਿਹਾ ਨਾ, ਇਹ ਰਸ ਛਿੰਨ ਦੀ ਖੇਡ ਨੇ, ਵਾਪਸ ਆ ਜਾ, ਆਪਣੇ ਘਰ ਵਾਪਸ ਪਰਤਿਆ। ਰਾਮ ਸਿੰਘ ਨੂੰ ਸੁਨੇਹਾ ਗੁਰੂ ਦਾ ਮਿਲਿਆ ਅਤੇ ਇਹਦੇ ਮਨ 'ਤੇ ਅਸਰ ਨਾ ਹੋਇਆ, ਕਹਿਣ ਲੱਗਾ ਨਹੀਂ ਮੇਰੇ ਘਰ ਦਾ ਨਹੀਂ ਸਰਦਾ, ਮੇਰੇ ਪਦਾਰਥ, ਮੇਰਾ ਕਾਰੋਬਾਰ, ਮੇਰਾ ਆਲਾ ਦੁਆਲਾ, ਹੁਣ ਗੁਰੂ ਦੇ ਮਾਰਗ 'ਤੇ ਤੁਰਨਾ ਹੈ, ਆਪਣੀ ਜ਼ਿੰਦਗੀ ਨੂੰ ਗੁਰੂ ਨੂੰ ਅਰਪਣ ਕਰਨਾ, ਫਰਕ ਸਮਝ ਲਿਓ, ਗੱਲ ਸਰੀਰ ਕਰਕੇ ਤੁਰਨ ਦੀ ਨਹੀਂ ਹੈ। ਵਾਪਸ ਆ ਕੇ ਸਿੱਖ ਨੇ ਦੱਸਿਆ ਜੀ ਰਾਮ ਸਿੰਘ ਪਰਤਿਆ ਨਹੀਂ, ਮਹਾਰਾਜ ਨੇ ਫਿਰ ਭੇਜਿਆ, ਸੁਨੇਹਾ ਫਿਰ ਮਿਲਿਆ, ਰਾਮ ਸਿੰਘ ਫਿਰ ਨਹੀਂ ਆਇਆ। ਤੀਜੀ ਵਾਰੀ ਸਿੱਖ ਨੂੰ ਸਤਿਗੁਰੂ ਜੀ ਨੇ ਭੇਜਿਆ, ਜਾਓ ਰਾਮ ਸਿੰਘ ਨੂੰ ਕਹੋ ਸਤਿਗੁਰੂ ਜੀ ਤੈਨੂੰ ਆਦੇਸ਼ ਦਿੰਦੇ ਨੇ, ਹੁਕਮ ਦਿੰਦੇ ਨੇ, ਵਾਪਸ ਆ ਜਾ, ਅਤੇ ਜਿਵੇਂ ਹੁਕਮ ਸੁਣ ਕੇ ਮੇਰਾ ਮਨ ਮੁਨਕਰ ਹੋ ਜਾਂਦਾ ਨਾ, ਰਾਮ ਸਿੰਘ ਵੀ ਮੁਨਕਰ ਹੋ ਗਿਆ। ਜਿਹੜਾ ਚੌਥਾ ਬਚਨ ਹੈ ਨਾ, ਮੈਂ ਉਹ ਤੁਹਾਡੇ ਨਾਲ ਰੱਖਾਂ, ਜੇ ਕਿਤੇ ਥੋੜ੍ਹਾ ਜਿਹਾ ਵੀ ਅੰਦਰ ਅਹਿਸਾਸ ਹੋਏਗਾ ਤਾਂ ਸਾਡੇ ਦਿਲ ਉੱਤੇ ਆਰੀ ਫਿਰ ਜਾਏਗੀ ਵੀ ਕਲਗੀਆਂ ਵਾਲੇ ਪਾਤਸ਼ਾਹ ਤੇਰੇ ਚਰਨਾਂ ਨਾਲ ਟੁੱਟੀਏ ਨਾ। ਚੌਥੀ ਵਾਰੀ ਕਲਗੀਧਰ ਪਿਤਾ ਜੀ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਅਤੇ ਜੇਬ 'ਚੋਂ ਰੁਮਾਲ ਕੱਢ ਕੇ, ਕਵੀ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ, ਜੇਬ ਵਿੱਚੋਂ ਰੁਮਾਲ ਕੱਢ ਕੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਸਿੱਖ ਨੂੰ ਕਿ ਰਾਮ ਸਿੰਘ ਦੇ ਰਸਤੇ ਦੇ ਅੱਗੇ ਸੁੱਟ ਦੀ, ਅਤੇ ਸ਼ਬਦ ਪਤਾ ਕੀ ਵਰਤਿਆ, ਕਹਿੰਦੇ ਉਹਨੂੰ ਕਹੀ ਵੀ ਰਾਮ ਸਿੰਘ ਇਹ ਗੁਰੂ ਗੋਬਿੰਦ ਸਿੰਘ ਦਾ ਰੁਮਾਲ ਨਹੀਂ, ਇਹਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਿਰ ਦੀ ਦਸਤਾਰ ਜਾਣੀ, ਅਤੇ ਜੇ ਤੂੰ ਇਹ ਲਕੀਰ ਨੂੰ ਲੰਘ ਗਿਆ ਤਾਂ ਸਮਝ ਲਿਆ ਤੂੰ ਗੁਰੂ ਗੋਬਿੰਦ ਸਿੰਘ ਦੀ ਦਸਤਾਰ ਨੂੰ ਪੈਰਾਂ ਥੱਲਿਓ ਲੰਘ ਕੇ ਚਲਿਆ ਗਿਆ। ਅਤੇ ਮੈਨੂੰ ਲੱਗਦਾ ਇਹ ਗੱਲ ਇਕੱਲੀ ਰਾਮ ਸਿੰਘ ਲਈ ਨਹੀਂ ਵਰਤੀ, ਇਹ ਸਾਡੇ ਲਈ ਵਰਤ ਰਹੀ ਹੈ ਵੀ ਜੇ ਅਸੀਂ ਲਕੀਰ ਲੰਘ ਦਿੱਤੀ ਅਤੇ ਅਸੀਂ ਆਪਣੇ ਗੁਰੂ ਦੀ ਪੱਤ ਨੂੰ ਪੈਰਾਂ ਵਿੱਚ ਰੋਲ ਕੇ ਜਾਣ ਵਾਲੇ ਬਣ ਜਾਵਾਂਗੇ। ਮੇਰੇ ਵੀਰੋ, ਤਾਂ ਮੈਂ ਕਿਹਾ ਸੀ ਵੀ ਇਹ ਮਹੀਨਾ ਨਾਈਆਂ ਦੀਆਂ ਦੁਕਾਨਾਂ ਭੁੱਲ ਜਾਓ, ਸ਼ਾਇਦ 11 ਮਹੀਨੇ ਚੇਤਾ ਰਹਿ ਜੇ ਵੀ ਕਿਉਂ ਅਸੀਂ ਉਹ ਮਹੀਨਾ ਛੱਡੀਆਂ ਸੀ ਨਾਈਆਂ ਦੀਆਂ ਦੁਕਾਨਾਂ, ਕਿਉਂ ਅਸੀਂ ਕੇਸਾਂ ਦੀ ਬੇਅਦਬੀ ਛੱਡੀ ਸੀ, ਕਿਉਂ ਸਿਰ 'ਤੇ ਇੱਕ ਮਹੀਨਾ ਦਸਤਾਰ ਸਜਾਈ ਸੀ, ਭਾਵੇਂ ਛੋਟਾ ਜਿਹਾ ਪਟਕਾ ਹੀ ਸਿਰ 'ਤੇ ਬੰਨ ਲਿਓ, ਜਿਹੜੇ ਪਤ ਧੋਇਆ ਉਹ ਵੀ ਤੁਹਾਨੂੰ, ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦਾ ਚੇਤਾ ਆ ਜੇ, ਤੁਹਾਨੂੰ ਕਲਗੀਧਰ ਪਾਤਸ਼ਾਹ ਦਾ ਚੇਤਾ ਆ ਜੇ। ਜਦੋਂ ਉਹ ਰੁਮਾਲ ਸਿੱਖ ਨੇ ਸੁੱਟਿਆ ਅਤੇ ਨਾਲ ਕਿਹਾ ਆਹ ਸਾਹਿਬ ਨੇ ਤੈਨੂੰ ਸੁਨੇਹਾ ਦਿੱਤਾ, ਇਹਨੂੰ ਦੋ ਗਿੱਠਾਂ ਕੱਪੜਾ ਨਾ ਜਾਣੀ, ਇਹਨੂੰ ਮੇਰੀ ਦਸਤਾਰ ਜਾਣੀ। ਬਦਕਿਸਮਤੀ ਗੁਰਮੁਖੋ, ਗੁਰੂ ਦਾ ਸੁਨੇਹਾ ਮਨ ਨਾ ਸੁਣ ਸਕਿਆ, ਜਿਵੇਂ ਆ ਸਾਡੇ ਮਨ ਨੂੰ ਸੁਣਾ ਰਹੇ ਮਹਾਰਾਜ, ਗੁਰੂ ਦਾ ਸੁਨੇਹਾ ਮਨ ਨਾ ਸੁਣ ਸਕਿਆ,
ਰਾਮ ਸਿੰਘ ਨਹੀਂ ਮੁੜਿਆ, ਸਤਿਗੁਰੂ ਜੀ ਦੇ ਹਰ ਹੁਕਮ ਦੀ ਅਵੱਗਿਆ ਕਰਕੇ ਹਰ ਸੁਨੇਹੇ ਤੋਂ ਮੂੰਹ ਮੋੜ ਕੇ ਰਾਮ ਸਿੰਘ ਪਿੱਛੇ ਪਰਤ ਆਇਆ। ਉਹ ਅਲੱਗ ਗੱਲ ਹੈ ਕਿ ਬਾਬਰਾ ਹੋ ਗਿਆ, ਕਮਲਾ ਹੋ ਗਿਆ, ਗੁਰੂ ਤੋਂ ਭਟਕੇ ਹੋਏ ਦਾ ਦਿਮਾਗ ਫਿਰ ਗਿਆ ਅਤੇ ਅੰਤ ਬੜਾ ਮਾੜਾ ਹੋਇਆ, ਪਰ ਸਤਿਗੁਰੂ ਜੀ ਤੋਂ ਬੇਮੁੱਖ ਹੋ ਗਿਆ, ਗੁਰੂ ਦੇ ਹਿਰਦੇ 'ਚੋਂ ਚੀਸ ਨਿਕਲੀ ਅਤੇ ਉਹਨਾਂ ਦੁੱਖ ਚਮਕੌਰ ਦੀ ਗਲੀ 'ਚ ਪੁੱਤ ਤੋਰਦਿਆਂ ਨਹੀਂ ਸੀ ਹੋਇਆ ਜਿੰਨਾ ਸਿੱਖ ਦੇ ਬੇਮੁੱਖ ਹੋਣ ਦਾ ਹੋਇਆ। ਗੁਰਮੁਖੋ, ਅਸੀਂ ਗੁਰੂ ਦੀ ਖੁਸ਼ੀ ਲੈਣੀ ਹੈ, ਸਾਨੂੰ ਬੇਮੁੱਖ ਹੁੰਦਿਆਂ ਵੇਖ ਕੇ ਕਲਗੀਆਂ ਵਾਲੇ ਪਾਤਸ਼ਾਹ ਦੇ ਅੰਦਰੋਂ ਚੀਸ ਨਿਕਲਦੀ ਹੈ, ਕਿਉਂਕਿ ਉਹਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪੇ ਵਾਰ ਦੀ ਇਹ ਸੁਤਚਾਰ, ਇਨ ਪੁੱਤਰਨ ਕੇ, ਅਤੇ ਇਹ ਪੁੱਤਰ ਜੇ ਕਿਤੇ ਹੱਸਦੇ ਹੱਸਦੇ ਧਰਮ ਲਈ ਕੁਰਬਾਨ ਹੋਣ ਲਈ ਤੁਰਦੇ ਤਾਂ ਦਸ਼ਮੇਸ਼ ਖੁਸ਼ ਹੁੰਦੇ, ਜਕਾਰੇ ਛੱਡਦੇ, ਪਰ ਜਦੋਂ ਇਹ ਪੁੱਤਰ ਇਹ ਧੀਆਂ ਆਪਣੇ ਮੂੰਹ ਨੂੰ ਸਵਾਰਨ ਲਈ ਜਿੱਧਰ ਨੂੰ ਸੋਚਦੇ ਨਾ, ਇਹ ਤਾਂ ਇਹੀ ਸੋਚਦਾ ਸਵਾਰਿਆ ਤਾਂ ਮੇਰੇ ਗੁਰੂ ਨੇ ਸੀ ਇਹ ਰੂਪ ਦੇ ਕੇ, ਅਤੇ ਸਾਡੀਆਂ ਧੀਆਂ ਸਾਡੇ ਬੱਚੇ ਸਮਝਣ ਲੱਗ ਪਏ ਅਸੀਂ ਉੱਥੇ ਜਾ ਕੇ ਸਵਾਰਨਾ, ਜੇ ਕਿਤੇ ਕੁਰਬਾਨ ਕਰਨ ਲਈ ਧਰਮ ਵਾਸਤੇ ਨਿਸ਼ਾਵਰ ਕਰਨ ਲਈ ਆਪਾਂ ਤੁਰਦਾ ਤਾਂ ਗੁਰੂ ਖੁਸ਼ ਹੋ ਕੇ ਜਕਾਰੇ ਛੱਡਦਾ, ਪਰ ਜਦੋਂ ਸਭ ਕੁਝ ਬਰਬਾਦ ਕਰਨ ਲਈ ਤੁਰ ਪਿਆ ਤਾਂ ਗੁਰੂ ਦੇ ਅੰਦਰੋਂ ਚੀਸ ਨਿਕਲਦੀ ਹੈ। ਸੱਜਣਾ, ਇਹ ਸੁਨੇਹਾ ਗੁਰੂ ਦੀ ਪੱਤ ਹੈ, ਇਹ ਸੁਨੇਹਾ ਗੁਰੂ ਦਾ ਹੁਕਮ ਹੈ, ਅਤੇ ਸੱਚ ਪੁੱਛੋ ਤਾਂ ਇਹ ਸੁਨੇਹਾ ਗੁਰੂ ਦਾ ਰੂਪ ਹੈ ਜਿਹਦੀ ਅਸੀਂ ਪਰਵਾਹ ਨਹੀਂ ਕਰ ਰਹੇ। ਹੱਥ ਬੰਨ ਕੇ ਤੁਹਾਡੇ ਚਰਨਾਂ 'ਚ ਬੇਨਤੀ ਹੈ, ਪੋਹ ਦਾ ਮਹੀਨਾ ਆਪਣੇ ਘਰਾਂ 'ਚ ਬੈਠ ਕੇ ਆਪਣੇ ਬੱਚਿਆਂ ਨੂੰ ਅਹਿਸਾਸ ਕਰਾਓ ਸੀਤ ਰਾਤਾਂ ਮਾਂ ਗੁਜਰੀ ਜੀ ਨੇ ਕਿਵੇਂ ਕੱਟੀਆਂ ਸਨ, ਉਹਨਾਂ ਦਾ ਸੰਬੰਧ ਸਿੱਖੀ ਨਾਲ ਜੁੜ ਜਾਏਗਾ। ਵਹੀਰਾਂ ਘੱਟ ਕੇ ਗੁਰ ਅਸਥਾਨਾਂ 'ਤੇ ਲੈ ਕੇ ਆਓ ਆਪਣੇ ਬੱਚਿਆਂ ਨੂੰ, ਚਮਕੌਰ ਸਾਹਿਬ ਲੈ ਕੇ ਜਾਓ, ਪਰਿਵਾਰ ਵਿਛੋੜਾ ਸਾਹਿਬ ਲੈ ਕੇ ਜਾਓ, ਫਤਿਹਗੜ੍ਹ ਸਾਹਿਬ ਲੈ ਕੇ ਜਾਓ, ਉੱਥੇ ਖੜ੍ਹ ਕੇ ਦੀਵਾਰ ਦੇ ਕੋਲ ਉਹਨਾਂ ਦੇ ਕੰਨਾਂ ਵਿੱਚ ਪਾਇਓ ਗਾਥਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ, ਵੀ ਇਹ ਦੀਵਾਰ ਇੱਟਾਂ ਦੀ ਨਹੀਂ ਬਣੀ, ਇਹ ਖੂਨ ਅਤੇ ਮਿੱਝ ਦੀ ਬਣੀ ਸੀ ਕੌਮ ਦਾ ਮਹਿਲ ਉਸਾਰਨ ਲਈ। ਫਿਰ ਉਹਨਾਂ ਦੀਆਂ ਅੱਖਾਂ 'ਚ ਸਿੱਖੀ ਦਾ ਰੰਗ ਵੇਖਿਓ, ਚੜ੍ਹਦਾ ਕਿ ਨਹੀਂ ਚੜ੍ਹਦਾ। ਮੇਰਾ ਗੁਰੂ ਜੁੜਨ ਵਾਸਤੇ ਆਵਾਜ਼ਾਂ ਮਾਰ ਰਿਹਾ, ਆ ਜਾ, ਹਿਰਨ ਵਰਗਾ ਮਨ ਬਣਾ ਕੇ ਭੱਜੇਗਾ, ਅਤੇ ਹਿਰਨ ਜਿੰਨੀਆਂ ਚੁੰਗੀਆਂ ਭਰਦਾ ਉਨਾ ਦੂਰ ਜਾ ਰਿਹਾ, ਦੂਰ। ਹਿਰਨ ਸ਼ਬਦ ਇਸ ਲਈ ਵੀ ਵਰਤਿਆ ਵੀ ਬਹੁਤੀ ਤੇਜ਼ ਭੱਜਦਾ, ਅਤੇ ਇਹਦਾ ਮਤਲਬ ਗੁਰੂ ਨਾਲੋਂ ਵਿੱਥ ਬਹੁਤੀ ਤੇਜ਼ ਪੈ ਰਹੀ ਹੈ, ਕੱਲ੍ਹ ਨਾਲੋਂ ਅੱਜ ਜ਼ਿਆਦਾ ਦੂਰ, ਅੱਜ ਨਾਲੋਂ ਭਲਕੇ ਜ਼ਿਆਦਾ ਦੂਰ, ਹੋਰ ਦੂਰ, ਹੋਰ ਦੂਰ ਹੁੰਦਾ ਜਾ ਰਿਹਾ। ਵਾਪਸ ਆ ਜਾ ਸਿੱਖਾ, ਤੈਨੂੰ ਤੇਰਾ ਗੁਰੂ ਬੁਲਾ ਰਿਹਾ, ਸੁਨੇਹਾ ਸੁਣ ਗੁਰੂ ਦਾ। ਤੂੰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਸ ਰੰਗ ਤਮਾਸ਼ਿਆਂ ਦੇ ਪਿੱਛੇ ਲੱਗ ਕੇ ਤੂੰ ਜਾਂਦਾ ਪਿਆ ਨਾ, ਇਹ ਬਹੁਤੀ ਦੇਰ ਦੀ ਖੇਡ ਨਹੀਂ ਹੈ। ਕਦੀ ਸਿੱਖ ਇਹ ਦਿਨਾਂ ਨੂੰ ਚੇਤੇ ਕਰਦੇ ਸੀ ਨਾ, ਜਦੋਂ ਗੁਰੂ ਚੇਤੇ ਆਉਂਦਾ ਸੀ, ਅਤੇ ਸਿੱਖਾਂ ਦੇ ਘਰਾਂ ਦੇ ਅੰਦਰ ਵੇਖੋ, ਇਹਨੂੰ ਸੋਗ ਨਾ ਸਮਝਣਾ ਸਾਧ ਸੰਗਤ, ਸਿਰਫ ਅਹਿਸਾਸ ਹੈ, ਸਿੱਖ ਸੋਗ ਵਿੱਚ ਕਦੀ ਵੀ ਨਹੀਂ ਪੈਂਦਾ, ਅਤੇ ਨਾ ਹੀ ਇਹਨੂੰ ਅਸੀਂ ਸੋਗ ਦਾ ਰੂਪ ਦੇਣਾ, ਸਿਰਫ ਅਹਿਸਾਸ ਵੀ ਸਾਡੇ ਪੁਰਖੇ ਫਤਿਹਗੜ੍ਹ ਸਾਹਿਬ ਜਾਂਦੇ ਸੀ ਅਤੇ ਅਹਿਸਾਸ ਜਾਗਦਾ ਸੀ, ਉਹ ਸ਼ਹੀਦੀ ਨਗਰ ਕੀਰਤਨ 'ਚ ਸ਼ਾਮਿਲ ਹੁੰਦੇ ਸੀ ਅਤੇ ਅਹਿਸਾਸ ਜਾਗਦਾ ਸੀ ਵੀ ਧੰਨ ਗੁਰੂ ਗੋਬਿੰਦ ਸਿੰਘ ਦੇ ਲਾਲੋ ਮਾਂ ਗੁਜਰੀ ਜੀ, ਜਿਵੇਂ ਅਸੀਂ ਤੁਹਾਡੇ ਪਵਿੱਤਰ ਸਰੀਰਾਂ ਦੇ ਨਾਲ ਨਾਲ ਤੁਰ ਰਹੇ ਹਾਂ, ਜਿਹੜੇ ਫਤਿਹਗੜ੍ਹ ਸਾਹਿਬ ਤੋਂ ਜੋਤੀ ਸਰੂਪ ਸਾਹਿਬ ਲੈ ਕੇ ਜਾ ਰਹੇ। ਬਸ ਉਹ ਅਹਿਸਾਸ ਹੀ ਜਗਾਉਣਾ। ਪੰਥ ਦੀ ਸੰਸਥਾ ਨੇ ਸਹਿਯੋਗ ਦੇ ਕੇ, ਸ਼੍ਰੋਮਣੀ ਕਮੇਟੀ ਨੇ 4 ਸਮਾਗਮ ਰੱਖੇ ਆ, 22 ਦਸੰਬਰ ਨੂੰ ਸ਼ਾਇਦ ਕੌਮ ਨੂੰ ਚੇਤੇ ਹੋਏ ਕੁੰਮੇ ਮਾਸ਼ਕੀ ਦੀ ਝੁੱਗੀ ਵਾਲੀ ਜਗ੍ਹਾ ਉੱਥੇ ਨੇੜੇ ਪਿੰਡ ਚੱਕ ਢੇਰਿਆਂ। ਪਿਛਲੀ ਵਾਰੇ ਵੀ ਬਹੁਤ ਵੱਡਾ ਸਹਿਯੋਗ ਦੇ ਕੇ ਸ਼੍ਰੋਮਣੀ ਕਮੇਟੀ ਨੇ ਸਮਾਗਮ ਕਰਵਾਏ ਸੀ। ਸੋ ਸਿਰ 'ਤੇ ਹੱਥ ਰੱਖ ਕੇ ਸਾਹਿਬ ਸੇਵਾ ਲੈਣ, ਸਿਰਫ ਅਹਿਸਾਸ ਜਗਾਉਣ ਲਈ, ਇੱਕ ਗਹਿਰੀ ਫੀਲਿੰਗ ਉਸ ਧਰਤੀ 'ਤੇ ਉਸੇ ਰਾਤ ਬੈਠ ਕੇ ਕਿ ਕਿਵੇਂ ਮਾਂ ਜੀ ਨੇ ਛਾਤੀ ਨਾਲ ਆ ਕੇ ਲਾਲਾਂ ਨੂੰ ਰਾਤਾਂ ਕੱਟੀਆਂ ਹੋਣਗੀਆਂ। ਸਰਸਾ ਅਤੇ ਸਤਲੁਜ ਦਾ ਕੰਢਾ ਹੈ ਜਿੱਥੇ ਕੁੰਮੇ ਦੀ ਛੰਨ ਸੀ, 7 ਪੋਹ ਦੀ ਰਾਤ ਉੱਥੇ ਕੱਟੀ ਸੀ, 8 ਪੋਹ ਨੂੰ ਗੰਗੂ ਆਪਣੇ ਘਰ ਲੈ ਆਇਆ ਸੀ, ਰਾਤ ਉੱਥੇ ਕੱਟੀ ਸੀ। ਦੂਜਾ ਸਮਾਗਮ 23 ਦਸੰਬਰ ਦਾ ਉੱਥੇ ਹੈ, ਅਤੇ 9 ਪੋਹ ਨੂੰ ਕੈਦੀ ਬਣਾ ਕੇ ਸਰਹੰਦ ਮਰਿੰਡੇ ਕੋਤਵਾਲੀ ਸਾਹਿਬ, ਉਹ ਕੋਠੀ ਕਮਰਾ ਉਹੀ ਉੱਦਾਂ ਹੀ ਸਿੱਖਾਂ ਵਾਲਾ ਅਜੇ ਮੌਜੂਦ ਹੈ, ਕਿਤੇ ਜਾਓ ਨਾ ਅਹਿਸਾਸ ਜਾਗੇਗਾ ਵੀ ਮਾਂ ਗੁਜਰੀ ਜੀ ਕਾਲ ਕੋਠੜੀ ਦੇ ਅੰਦਰ ਵੀ ਬੈਠੇ ਸਨ। 10 ਪੋਹ ਨੂੰ ਕੈਦੀਆਂ ਨੂੰ ਠੰਡੇ ਬੁਰਜ ਲਿਆ ਕੇ ਕੈਦ ਕਰ ਦਿੱਤਾ ਸੀ, ਉੱਥੇ ਪੰਥ ਨੇ ਇਕੱਠੇ ਹੋਣਾ। ਮੇਰੀ ਬੇਨਤੀ ਹੈ, ਇਹ ਗੱਲਾਂ ਸਿਰਫ ਸਾਡੇ ਅੰਦਰ ਇੱਕ ਚੰਗਿਆੜੀ ਪੈਦਾ ਕਰਨ ਵਾਸਤੇ ਨੇ, ਇੱਕ ਫੀਲਿੰਗ ਪੈਦਾ ਕਰਨ ਵਾਸਤੇ ਨੇ, ਸਾਨੂੰ ਚੇਤਾ ਆਵੇ, ਸਾਡੇ ਨੌਜਵਾਨਾਂ ਨੂੰ ਚੇਤਾ ਆਵੇ ਸਾਡਾ ਘਰ ਕਿੱਧਰ ਹੈ, ਸਾਡੀ ਸ਼ਾਨ ਕਾਹਦੇ ਵਿੱਚ ਹੈ। ਸਵਾਵ ਪਰਤ ਆਈਏ ਸਾਧ ਸੰਗਤ, ਮਾਵਾਂ ਨੂੰ ਅਰਜ ਹੈ, ਮਾਂ ਗੁਜਰੀ ਜੀ ਦੇ ਵਿਰਸੇ ਦੀਆਂ ਵਾਰਸ ਬਣਿਓ, ਧਰਮ ਸਾਂਭ ਲਿਓ। ਵੀਰਾਂ ਨੂੰ ਬੇਨਤੀ ਹੈ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਨੂੰ ਰੋਲ ਮਾਡਲ ਬਣਾਇਓ। ਸਿੱਖਾਂ ਨੂੰ ਬੇਨਤੀ ਹੈ ਚੇਤੇ ਰੱਖਿਓ ਭਾਈ ਉਦੇ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਜੀਵਨ ਸਿੰਘ, ਭਾਈ ਸੰਗਤ ਸਿੰਘ, ਜ਼ਿੰਦਗੀਆਂ ਵਾਰਨ ਵਾਲੇ ਸਿੱਖਾਂ ਨੂੰ ਚੇਤੇ ਰੱਖਿਓ ਧਰਮ ਕਿੱਦਾਂ ਕਮਾਇਆ ਜਾਂਦਾ। ਸ਼ਬਦ ਜੋੜਨ ਦੀ ਗੱਲ ਕਰ ਰਿਹਾ, ਜੋੜਨ ਦੀ, ਸ਼ਬਦ ਕਮਾਉਣ ਵਾਲਿਆਂ ਦੇ ਅਮਲ ਜੋੜਨ ਦਾ ਸੁਨੇਹਾ ਦੇ ਰਹੇ ਆ ਤੇ ਕਿਉਂ ਟੁੱਟਦੇ ਆ। ਪਰ ਇੱਕ ਚੇਤੇ 'ਚ ਰੱਖਣਾ, ਜੋੜਨ ਵਾਸਤੇ ਕੀਮਤਾਂ ਤਾਰਨੀਆਂ ਪੈਂਦੀਆਂ, ਜੁੜੇ ਰਹਿਣ ਵਾਸਤੇ ਤੂਫਾਨਾਂ ਦਾ ਸਾਹਮਣਾ ਕਰਨਾ ਪੈਂਦਾ, ਹਨੇਰੀਆਂ ਝੱਲਣੀਆਂ ਪੈਂਦੀਆਂ। ਤੇ ਜਿਹੜੇ ਝੱਲ ਜਾਂਦੇ ਆ ਉਹ ਜੁੜੇ ਰਹਿੰਦੇ ਆ, ਜਿਹੜੇ ਸੁੱਖਾਂ ਦੇ ਸੌਦੇ ਕਰਨ ਵਾਲੇ ਆ ਉਹ ਪਖੰਡੀਆਂ ਦੀਆਂ ਦੁਕਾਨਾਂ 'ਤੇ ਰੁਲਦੇ ਫਿਰਦੇ ਆ ਸਾਧ ਸਿੰਘ, ਉਹ ਬੰਦਿਆਂ ਦੇ ਪੈਰਾਂ 'ਚ ਲੰਮੇ ਪੈਂਦੇ, ਠੂਠਾ ਲੈ ਕੇ ਮੰਗਦੇ ਫਿਰਦੇ ਸਾਨੂੰ ਸੁੱਖ ਮਿਲ ਜਾਣ। ਅਤੇ ਜਿਹੜੇ ਸਿਰਾਂ ਦੇ ਉੱਤੇ ਆਰੇ ਧਰਾਉਣ ਵਾਲੇ ਆ ਉਹ ਜੁੜ ਕੇ ਆਪਣੀ ਜ਼ਿੰਦਗੀ ਨਿਸ਼ਾਵਰ ਕਰਕੇ ਜੀਵਨ ਸਫਲ ਕਰ ਜਾਂਦੇ। ਹਿਰਨ ਵਰਗਾ ਨਾ ਬਣ, ਜੁੜਨ ਵਾਲਾ ਬਣ। ਇਹ ਸਤਿਗੁਰੂ ਉਪਦੇਸ਼ ਦੇ ਰਹੇ ਹਨ।
ਭਵਰਾ ਫੂਲ ਪਵੰਤਿਆ ਦੁਖੀ ਅਤ ਭਾਰੀ ਰਾਮ।
ਭਵਰਾ, ਭਵਰੇ ਦਾ ਕੀ ਸੁਭਾਅ ਹੈ? ਇੱਥੇ ਜਿਹੜੀ ਸੰਗਿਆ ਵਰਤੀ, ਕਦੀ ਇਸ ਫੁੱਲ 'ਤੇ, ਕਦੀ ਉਸ ਫੁੱਲ 'ਤੇ, ਕਦੀ ਉਸ ਫੁੱਲ 'ਤੇ, ਫੁੱਲਾਂ 'ਤੇ ਭਟਕਦਿਆ ਭਵਰਿਆ ਸੁੱਖ ਪਾ ਲਏਗਾ। ਦਰਵੇਸ਼ ਰੂਹਾਂ ਕਈ ਵਾਰੀ ਬੋਲ ਬੋਲਦੀਆਂ ਅਤੇ ਉਹਨਾਂ ਦੇ ਅੰਦਰੋਂ ਗਿਆਨ ਨਿਕਲਦਾ। ਸਾਧ ਸੰਗਤ, ਇੱਕ ਪਿਆਰ ਰੱਤੀ ਰੂਹ ਦੇ ਮੈਂ ਬੋਲ ਪੜ੍ਹੇ ਸੀ ਬਚਪਨ ਵਿੱਚ, ਤੁਹਾਡੇ ਨਾਲ ਸਾਂਝੇ ਕਰਦਾ। ਕੁਝ ਗੱਲਾਂ ਸਿਮਰਤੀ ਦਾ ਹਿੱਸਾ ਬਣ ਜਾਂਦੀਆਂ। ਕਹਿੰਦੇ ਕੋਈ ਭਵਰਾ ਸੀ, ਖਿਆਲ ਹੁੰਦਾ ਨਾ ਕਵੀਆਂ ਦੇ ਖਿਆਲ ਵਿੱਚ ਬੜਾ ਗਿਆਨ ਲੁਕਿਆ ਹੁੰਦਾ। ਭਵਰਾ ਬਗੀਚੇ ਦੇ ਅੰਦਰ, ਫੁਲਵਾੜੀ ਦੇ ਅੰਦਰ ਭਾਂਤ ਭਾਂਤ ਦੇ ਫੁੱਲਾਂ 'ਤੇ ਬੈਠ ਰਿਹਾ ਅਤੇ ਸ਼ਾਇਰ ਕਹਿੰਦਾ, ਉਹਦਾ ਤਸਵਰ ਹੈ, ਕਹਿੰਦੇ ਮੈਂ ਵੇਖਿਆ ਉਹ ਗੇਂਦੇ 'ਤੇ, ਗੁੱਟੇ 'ਤੇ, ਗੁਲਾਬ 'ਤੇ, ਸਾਰੇ ਫੁੱਲਾਂ 'ਤੇ ਇੱਥੇ 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 ਮੰਡਰਾਉਂਦਾ ਹੈ। ਚੰਪਾ ਦੇ ਫੁੱਲ ਉੱਤੇ ਭਵਰਾ ਨਾ ਬੈਠਾ ਅਤੇ ਵਿਦਵਾਨ ਦੀ ਕਲਪਨਾ ਨੇ ਸਵਾਲ ਕੀਤਾ, ਕਹਿੰਦੇ ਚੰਪਾ ਤੁਝ ਮੈਂ ਤੀਨ ਗੁਣ, ਮੈਂ ਬਾਕੀ ਫੁੱਲਾਂ ਵੱਲ ਵੇਖ ਰਿਹਾ, ਤੇਰੇ ਵੱਲ ਵੀ ਵੇਖ ਰਿਹਾ, ਤੇਰੇ ਅੰਦਰ ਤਿੰਨ ਗੁਣ ਨੇ, ਤੇਰਾ ਰੂਪ ਬੜਾ ਸੋਹਣਾ, ਤੇਰਾ ਰੰਗ ਬੜਾ ਪ੍ਰਭਾਵਿਤ ਕਰਦਾ, ਖੁਸ਼ਬੂ ਵੀ ਤੇਰੇ ਅੰਦਰ ਹੈ। ਚੰਪਾ ਤੁਝ ਮੈਂ ਤੀਨ ਗੁਣ, ਰੂਪ ਰੰਗ ਔਰ ਬਾਸ, ਬਾਸ ਮਤਲਬ ਖੁਸ਼ਬੂ, ਬਾਸ਼ਨਾ। ਚੰਪਾ ਤੁਝ ਮੈਂ ਤੀਨ ਗੁਣ, ਰੂਪ ਰੰਗ ਔਰ ਬਾਸ, ਪਰ ਯੇ ਅਵਗਣ ਹੈ ਤੁਝ ਬਿਖੈ, ਜੋ ਭਵਰ ਨਾ ਬੈਠੇ ਪਾਸ। ਤੇਰੇ 'ਚ ਇੱਕ ਕਮੀ ਵੇਖੀ ਮੈਂ, ਵੀ ਭਵਰਾ ਸਾਰਿਆਂ ਫੁੱਲਾਂ 'ਤੇ ਬਹਿੰਦਾ ਪਿਆ, ਤੇਰੇ 'ਤੇ ਨਹੀਂ ਬਹਿੰਦਾ ਪਿਆ, ਤੇਰੇ 'ਚ ਕਮੀ ਹੈ। ਕੋਈ ਕਵੇ ਵੀ ਜਿਹੜੇ ਲੋਕ ਥਾਂ ਥਾਂ 'ਤੇ ਭਟਕਦੇ ਪਖੰਡੀਆਂ ਦੇ ਕੋਲ, ਅਤੇ ਫਿਰ ਗੁਰੂ ਦੇ ਵਿੱਚ ਕਮੀ ਹੈ ਵੀ ਗੁਰੂ ਕੋਲ ਨਹੀਂ ਆਉਂਦੇ? ਸਵਾਲ ਕਰਨ ਵਾਲਾ ਕਰ ਸਕਦਾ ਵੀ ਸ਼ਾਇਦ ਗੁਰੂ ਕੋਲੋਂ ਨਾਮ ਮਿਲਦਾ ਹੋਵੇ ਤਾਂ ਕਰਕੇ ਭਟਕ ਰਹੇ ਨੇ। ਚੰਪਾ ਤੁਝ ਮੈਂ ਤੀਨ ਗੁਣ, ਰੂਪ ਰੰਗ ਔਰ ਬਾਸ, ਪਰ ਯੇ ਅਵਗੁਣ ਹੈ ਤੁਝ ਬਿਖੈ, ਜੋ ਭਵਰ ਨਾ ਬੈਠੇ ਪਾਸ। ਤੇ ਵੇਖੋ ਤਸਵਰ ਵਿੱਚੋਂ ਨਿਕਲਿਆ ਜਵਾਬ, ਆਖਿਆ ਮੀਤਾ ਮੁਝ ਮੈਂ ਤੀਨ ਗੁਣ, ਰੂਪ ਰੰਗ ਔਰ ਬਾਸ, ਪਰ ਠੌਰ ਠੌਰ ਕੇ ਮੀਤ ਕੋ ਕੌਣ ਬਹਾਲੇ ਪਾਸ। ਜਿਹਨੂੰ ਇੱਕ ਜਗ੍ਹਾ ਟਿਕਾ ਹੀ ਨਹੀਂ ਹੈ, ਜਿਹੜੀ ਇੱਕ ਜਗ੍ਹਾ ਸਥਿਰਤਾ ਹੀ ਨਹੀਂ ਹੈ, ਮੈਂ ਉਹਦਾ ਗਾਹਕ ਹੀ ਨਹੀਂ ਜਿਹੜਾ ਇੱਕ ਜਗ੍ਹਾ ਜੁੜ ਕੇ ਹੀ ਨਹੀਂ ਬੈਠ ਸਕਦਾ। ਮਨ ਭਵਰਿਆ, ਦਰ ਦਰ 'ਤੇ ਨਾ ਭਟਕ। ਦਰ ਦਰ 'ਤੇ ਭਟਕਣ ਵਾਲੇ ਦਾ ਕੋਈ ਮਿੱਤਰ ਨਹੀਂ ਜੇ ਬਣਦਾ, ਕੋਈ ਟਿਕਾਣਾ ਨਹੀਂ ਰਹਿੰਦਾ। ਅਤੇ ਘੱਟੋ ਘੱਟ ਮੇਰੇ ਗੁਰੂ ਦੇ ਦਰ 'ਤੇ ਫਿਰ ਕਿੱਥੇ ਢੋਈ ਮਿਲਦੀ ਦਰ ਦਰ ਭਟਕਣ ਵਾਲੇ। ਇਹ ਮਨ ਭਵਰੇ ਵਾਂਗ ਥਾਂ ਥਾਂ 'ਤੇ ਭਟਕ ਰਿਹਾ, ਵਾਸ਼ਨਾਵਾਂ ਲੈ ਰਿਹਾ ਹੈ।
ਮੈਂ ਗੁਰ ਪੁੱਛਿਆ ਆਪਣਾ ਸਾਚਾ ਵਿਚਾਰੀ ਰਾਮ।
ਮੈਂ ਗੱਲਾਂ ਕੀਤੀਆਂ ਗੁਰੂ ਨਾਲ ਜਾ ਕੇ, ਅਤੇ ਜਾ ਕੇ ਮੈਂ ਸਤਿਗੁਰ ਜੀ ਨੂੰ ਪੁੱਛਿਆ ਵੀ ਮੈਨੂੰ ਸੱਚੀ ਗੱਲ ਇੱਕ ਦੱਸੋ, ਸਾਚਾ ਵਿਚਾਰੀ। ਮੈਂ ਗੁਰ ਪੁੱਛਿਆ ਆਪਣਾ, ਕਦੀ ਪੁੱਛਿਆ ਜਾ ਕੇ ਗੁਰੂ ਨੂੰ? ਤੁਸੀਂ, ਤੁਹਾਨੂੰ ਗੁਰੂ ਗੋਬਿੰਦ ਸਿੰਘ ਬੈਠੇ ਹੋਏ ਨੇ, ਸਰਬੰਸ ਦਾਨੀ ਕਲਗੀਆਂ ਵਾਲੇ ਪਾਤਸ਼ਾਹ ਬੈਠੇ ਨੇ, ਚਵਰ ਤਖਤ ਛਤਰ ਦੇ ਮਾਲਕ, ਉਹ ਗਲਵੱਕੜੀ ਪਾਉਣ ਵਾਸਤੇ ਤੈਨੂੰ ਬੈਠੇ, ਅਤੇ ਕਦੀ ਗੁਰੂ ਗੋਬਿੰਦ ਸਿੰਘ ਦੇ ਕੋਲ ਆ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ 'ਚ ਬੈਠ ਕੇ ਗੱਲਾਂ ਕੀਤੀਆਂ? ਤੁਹਾਨੂੰ ਗੁਰਸਿੱਖ ਜਿਹੜੇ ਪੁੱਛਦੇ ਨੇ, ਕਹਿੰਦੇ ਮੈਂ ਗੁਰੂ ਨੂੰ ਪੁੱਛਿਆ ਜਾ ਕੇ, ਸਤਿਗੁਰ ਜੀ ਮੈਨੂੰ ਇਸ ਗੱਲ ਦੀ ਵਿਚਾਰ ਦੱਸੋ। ਹਾਂਜੀ,
ਵਿਚਾਰ ਸਤਿਗੁਰ ਮੁਝੇ ਪੁੱਛਿਆ, ਭਾਵਰ ਬੇਲੀ ਰਾਤ।
ਮਹਾਰਾਜ ਮੈਂ ਪਤਾ ਕੀ ਵਿਚਾਰ ਪੁੱਛੀ, ਵੀ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਸ ਸਤਿਗੁਰ ਜੀ ਵਿਚਾਰ ਸਤਿਗੁਰ ਮੁਝੇ ਪੁੱਛਿਆ ਭਵਰ ਬੇਲੀ ਰਾਤੋ। ਮਹਾਰਾਜ ਜੀ ਭਵਰ ਬੜੇ ਥਾਂ ਥਾਂ ਤੇ ਬੇਲਾਂ ਦੇ ਉੱਤੇ ਭਟਕ ਰਿਹਾ, ਇਹ ਫੁੱਲ ਫੁੱਲ ਦੇ ਉੱਤੇ ਜਗ੍ਹਾ ਜਗ੍ਹਾ ਦੇ ਉੱਤੇ ਕਿਉਂ ਖੁਆਰ ਹੋ ਰਿਹਾ ਹੈ?
ਸੂਰਜ ਚੜਿਆ ਪਿੰਡ ਪੜਿਆ ਤੇਲ ਤਾਵਨ ਤਾਤੋ।
ਮੇਰੇ ਸਤਿਗੁਰੂ ਜੀ ਨੇ ਕਿਹਾ ਕਿ ਇਹ ਜਿਹੜਾ ਭਵਰਾ ਵਾਸ਼ਨਾਵਾਂ ਵਿੱਚ ਮਸਤ ਹੈ ਨਾ, ਥਾਂ ਥਾਂ ਤੇ ਭਟਕ ਰਿਹਾ, ਇਹਦਾ ਪਤਾ ਹਸ਼ਰ ਕੀ ਹੋਣਾ, ਇਹਦਾ ਪਤਾ ਨਤੀਜਾ ਕੀ ਨਿਕਲਣਾ। ਫੁੱਲਾਂ ਦੀ ਵਾਸ਼ਨਾ ਵਿੱਚ ਮਸਤ ਹੋਇਆ ਜਿਹੜਾ ਫੁੱਲਾਂ 'ਚ ਗੁਆਚਾ ਪਿਆ, ਜਦੋਂ ਕਾਲ ਰੂਪੀ ਰਾਤ ਗੁਜ਼ਰੀ, ਜਦੋਂ ਚਾਰ ਪਹਿਰ ਗੁਜ਼ਰੇ, ਹੁੰਦਾ ਕੀ ਹੈ, ਵਾਸ਼ਨਾ ਵਿੱਚ ਮਸਤ ਹੋਇਆ, ਇੰਨਾ ਗੁਆਚਿਆ ਭਵਰਾ ਵੀ ਰਾਤ ਪਈ ਫੁੱਲ ਇਕੱਠਾ ਹੋ ਗਿਆ, ਫੁੱਲ ਸਿਮਟ ਗਿਆ, ਅਤੇ ਜਿਹੜਾ ਅੰਦਰ ਭਵਰਾ ਬੈਠਾ ਸੀ ਨਾ ਉਹਦਾ ਅੰਤ ਹੋ ਗਿਆ, ਉਹਦੀ ਮੌਤ ਹੋ ਗਈ। ਕਹਿੰਦੇ ਜਦੋਂ ਮੈਂ ਗੁਰੂ ਨੂੰ ਪੁੱਛਿਆ ਵੀ ਇਹ ਵਾਸ਼ਨਾ 'ਚ ਫਸਿਆ ਥਾਂ ਥਾਂ 'ਤੇ ਭਟਕਦਾ, ਅਤੇ ਗੁਰੂ ਕਹਿੰਦੇ ਜਿਹੜਾ ਥਾਂ ਥਾਂ 'ਤੇ ਭਟਕਦਾ ਨਾ ਵਾਸ਼ਨਾ 'ਚ ਗੁਆਚ ਜਾਂਦਾ, ਚਾਰ ਪਹਿਰਾਂ ਬਾਅਦ ਇਹਦਾ ਨਤੀਜਾ ਵੇਖੀ, ਇਹਦੀ ਲਾਸ਼ ਥੱਲੇ ਡਿੱਗ ਪੈਣੀ ਹੈ ਕਿਉਂਕਿ ਇਹਦਾ ਅੰਤ ਹੋ ਜਾਣਾ। ਹੁਣ ਅਸੀਂ ਕੀ ਸਿੱਖਿਆ ਇੱਥੋਂ ਸਾਧ ਸੰਗਤ, ਜਿਹਦੇ ਅੰਦਰ ਸਥਿਰਤਾ ਨਹੀਂ, ਜਿਹੜਾ ਵਾਸ਼ਨਾ 'ਚ ਗੁਆਚਾ ਹੋਇਆ, ਅੰਤ ਕੀ ਹੁੰਦਾ, ਆਤਮਕ ਮੌਤੇ ਮਰਦਾ ਹੈ।
ਜਾਗ ਮਗ ਬਾਦਾ ਖਾਹੇ ਚੋਟਾ ਸ਼ਬਦ ਬਿਨ ਬੇਤਾਲਿਆ।
ਜਗ ਮਗ, ਜਗ ਮਗ ਨਹੀਂ, ਜਗ ਮਗ, ਮਗ ਦਾ ਅਰਥ ਹੈ ਰਸਤਾ, ਇਹ ਸੰਸਾਰੀ ਰਸਤੇ ਦੇ ਉੱਤੇ ਤੁਰਿਆ ਫਿਰਦਾ ਚੋਟਾਂ ਖਾ ਰਿਹਾ, ਤੇ ਸ਼ਬਦ ਬਿਨ ਬੇਤਾਲਿਆ, ਜਿਹਦੇ ਅੰਦਰ ਸ਼ਬਦ ਦੀ ਸੋਝੀ ਨਹੀਂ ਹੈ, ਜਿਹੜਾ ਇਸ ਸ਼ਬਦ ਨਾਲੋਂ ਟੁੱਟਿਆ ਹੋਇਆ ਸੂਰਤਾਂ ਤੇ ਮੂਰਤਾਂ ਪਿੱਛੇ ਭਟਕਣ ਵਾਲਾ, ਉਹ ਤੇ ਬੇਤਾਲਾ ਜ਼ਿੰਦਗੀ ਦੇ ਤਾਲ ਤੋਂ ਖੁੰਝਿਆ ਹੋਇਆ। ਖਸਮ ਵਿਸਾਰੈ ਤੇ ਕਮਜਾਤ ਨਾਨਕ ਨਾਵੇਂ ਬਾਜ। ਭੂਤ ਨੇ ਕਿਹਾ, ਭੂਤ ਨੇ ਖੁੰਝੇ ਹੋਏ ਭਟਕਦੀਆਂ ਹੋਈਆਂ ਆਤਮਾਵਾਂ ਨੇ ਜਿਹੜੇ ਸ਼ਬਦ ਦੀ ਸੋਝੀ ਤੋਂ ਸੱਖਣੇ ਬੇਤਾਲੇ ਜ਼ਿੰਦਗੀ ਦੀ ਸੁਰ ਤਾਲ ਤੋਂ ਗੁਆਚੇ ਹੋਏ ਹਨ।
ਸੱਚ ਕਹੈ ਨਾਨਕ ਚੇਤਰੇ ਮਨ ਮਰੇ ਭਵਰਾ ਕਾਲਿਆ।
ਤੈਨੂੰ ਤੇਰਾ ਗੁਰੂ ਕਹਿ ਰਿਹਾ, ਇੱਥੇ ਨਾਨਕ ਪਦ ਦੀ ਮੋਹਰ ਵਰਤ ਕੇ ਹਜ਼ੂਰ ਨੇ ਕਿਹਾ, ਚੇਤੇ ਕਰ ਕਾਲਿਆ ਭਵਰਾ ਦਾਗੀਆ ਥਾਂ ਥਾਂ 'ਤੇ ਭਟਕਣ ਵਾਲਿਆ, ਇੱਕ ਜਗ੍ਹਾ ਟਿਕ ਕੇ ਬੈਠ, ਤੂੰ ਵੀ ਅਰਦਾਸ ਕਰ ਵੀ ਤੇਰਾ ਨਾਮ ਜਿਹੜਾ ਹੈ ਨਾ ਮੇਰੇ ਦਾਤਾ ਉਹ ਕਵਲ ਫੁੱਲ ਬਣ ਜੇ, ਤੇਰੇ ਚਰਨਾਂ ਦੀ ਟੇਕ ਕਮਲ ਫੁੱਲ ਬਣ ਜੇ, ਅਤੇ ਮੇਰਾ ਮਨ ਭਵਰਾ ਬਣ ਕੇ ਹੋਰ ਕਿਤੇ ਜਾਏ ਹੀ ਨਾ, ਤੇਰੇ ਚਰਨਾਂ ਨਾਲ ਹੀ ਜੁੜਿਆ ਰਹੇ। ਭਵਰ ਤੁਮਾਰਾ ਇਹ ਮਨ ਹੋਵਾ ਹਰ ਚਰਨਾ ਹੋਏ ਕੌਲਾ, ਐਸੀ ਸਥਿਰਤਾ ਲਿਆ।
ਮੇਰੇ ਜੀਅੜਿਆ ਪਰਦੇਸੀਆ।
ਹੇ ਪਰਦੇਸ ਦੀ ਧਰਤੀ 'ਤੇ ਆਏ ਜੀਅੜੇ, ਚਲੇ ਜਾਣਾ ਨਾ ਇੱਥੋਂ, ਸਦਾ ਨਹੀਂ ਆਏ, ਅਸੀਂ ਯਾਤਰੂ ਹਾਂ। ਬਟਾਊ ਕਿਹਾ, ਬਟਾਊ ਬਟਾਊ ਸਿਉਂ ਜੋ ਲਾਵੈ ਨੇ ਤਾਂ ਕਿ ਹੱਥ ਨਾ ਆਵੇ ਕੇ, ਸਭ ਪਰਦੇਸੀ ਹੈ, ਸਭ ਨੇ ਚਲੇ ਜਾਣਾ ਤੇ ਮਨਾ ਸੋਣਾ।
ਕਿਤ ਪਾਵ ਇਹ ਜੰਜਾਲੇ ਰਾਮ।
ਕਿਉਂ ਜੰਜਾਲ ਪਾ ਰਿਹਾ, ਤੂੰ ਸਵੇਰੇ ਚਲੇ ਜਾਣਾ, ਰਾਤ ਕਾਰਨ ਧਨ ਸੰਚੀ ਹੈ, ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲੇ ਫਿਰ ਪਛਤਾਵਾ ਹੋਏ, ਤੂੰ ਪਾਪ ਕਰ ਕਰਕੇ ਕਿਉਂ ਜੰਜਾਲ ਪਾ ਰਿਹਾ, ਇਹ ਤੇਰੀ ਮੰਜ਼ਿਲ ਨਹੀਂ ਹੈ, ਤੇਰਾ ਪੜਾਅ ਹੈ, ਤੇ ਆਖਿਰ ਇੱਥੋਂ ਤੁਰ ਪੈਣਾ ਹੈ।
ਸਾਚਾ ਸਾਹਿਬ ਮਨ ਵਸੈ ਕੀ ਫਸ ਹੈ ਜਮ ਜਾਲੇ ਰਾਮ।
ਸੱਚੇ ਸਾਹਿਬ ਨੂੰ ਛੱਡ ਕੇ ਕਿਉਂ ਜਮਾਂ ਦੇ ਜਾਲ ਵਿੱਚ ਫਸਿਆ ਹੈ।
ਮਛਲੀ ਵਿੱਚ ਉੱਨੀ ਨੈਣ ਰੁੰਨੀ ਜਾਲ ਬਦਕ ਪਾਇਆ।
ਸ਼ਿਕਾਰੀ ਨੇ ਜਾਲ ਪਾਇਆ, ਕੁੰਡੀ ਲਾਈ, ਤੇ ਲਾਲਚ ਵਿੱਚ ਆ ਕੇ ਮੱਛੀ ਫਸ ਗਈ, ਉਹ ਗਾਲਾ ਖਾਣ ਲਈ, ਬੁਰਕੀ ਖਾਣ ਲਈ ਫਸ ਗਈ, ਤੇ ਜਦੋਂ ਵਿਛੜੀ ਤੇ ਫਿਰ ਉਹਦੇ ਨੈਣਾਂ ਚੋਂ ਨੀਰ ਵਹਿੰਦਾ, ਫਿਰ ਉਹ ਤੜਪਦੀ ਹੈ।
ਸੰਸਾਰ ਮਾਇਆ ਮੋਹ ਮੀਠਾ ਅੰਤ ਭਰਮ ਚੁਕਾਇਆ।
ਸੱਜਣਾ ਜਿਵੇਂ ਉਹ ਮੱਛੀ ਤੜਪਦੀ ਹੈ ਨਾ, ਤੇਰਾ ਭਰਮ ਉਦੋਂ ਨਿਕਲਣਾ ਜਦੋਂ ਮੱਛੀ ਵਾਂਗੂ ਤੂੰ ਟੁੱਟ ਕੇ ਰੋਇਆ, ਉਹ ਬੁਰਕੀ ਦੇ ਸਵਾਦ ਵਿੱਚ ਫਸ ਗਈ ਸੀ, ਤੂੰ ਮੋਹ ਮਿੱਠੇ ਦੇ ਸਵਾਦ ਵਿੱਚ ਫਸਿਆ ਹੈ।
ਭਗਤ ਕਰ ਚਿਤ ਲਾਏ ਹਰ ਸਿਉ ਛੋੜ ਮਨੋ ਅੰਦੇਸਿਆ।
ਛੱਡ ਦੇ ਸ਼ੰਕੇ, ਇੱਕ ਨਾਲ ਚਿੱਤ ਲਾ, ਵਾਹਿਗੁਰੂ ਜੀ ਦੀ ਬੰਦਗੀ ਕਰ।
ਸੱਚ ਕਹੈ ਨਾਨਕ ਚੇਤ ਰੇ ਮਨ ਜੀਅੜਿਆ ਪਰਦੇਸੀਆ।
ਹੇ ਪਰਦੇਸੀ ਮਨਾ, ਚਲੇ ਜਾਣਾ ਤੂੰ, ਤੇ ਜੇ ਆਇਆ ਚੰਦ ਦਿਨਾਂ ਲਈ ਚੰਗਾ ਕਮਾ ਜਾ, ਵਾਹਿਗੁਰੂ ਜੀ ਨੂੰ ਚੇਤੇ ਕਰ ਸੰਭਾਲ।
ਨਦੀਆਂ ਵਾਹ ਵਿਸ਼ੁਨਿਆ ਮੇਲਾ ਸੰਜੋਗੀ ਰਾਮ।
ਨਦੀਆਂ ਦਾ ਵਹਿਣ ਵਿਛੜ ਜਾਵੇ, ਪਾਣੀ ਟੁੱਟ ਜਾਏ, ਕਿਸੇ ਛੱਪੜੀ 'ਚ ਜਾ ਰਲੇ, ਕਿਸੇ ਨਾਲੇ 'ਚ ਪੈ ਜਾਏ, ਅਤੇ ਫਿਰ ਕਿਤੇ ਕੋਈ ਸਬਾਬੀ ਬਣੇ ਤੇ ਮਿਲ ਸਕਦਾ, ਨਹੀਂ ਤੇ ਵਿਛੜਿਆ ਹੋਇਆ ਦੁਬਾਰਾ ਨਹੀਂ ਮਿਲਦਾ।
ਜੁਗ ਜੁਗ ਮੀਠਾ ਵਿਸ ਭਰੇ ਕੋ ਜਾਣੇ ਜੋਗੀ ਰਾਮ।
ਇਸੇ ਤਰ੍ਹਾਂ ਇਹ ਮਿੱਠਿਆਂ ਦੇ ਵਿੱਚ, ਰਸਾਂ ਦੇ ਵਿੱਚ ਗੁਆਚਿਆ ਹੋਇਆ ਬੰਦਾ ਟੁੱਟ ਜਾਂਦਾ, ਫਿਰ ਕਿੱਥੇ ਮੇਲ ਹੁੰਦਾ ਗੁਰਮੁਖੋ? ਪਰ ਕੋਈ ਜੁੜਿਆ ਹੋਇਆ ਇਹ ਜਾਣਦਾ ਹੈ,
ਕੋਈ ਸਹਿਜ ਜਾਣ ਹਰ ਪਛਾਣ ਸਤਿਗੁਰੂ ਜਿਨ ਚੇਤਿਆ।
ਇਸ ਅਡੋਲਤਾ ਨੂੰ ਉਹੀ ਜਾਣਦਾ ਜਿਨ ਗੁਰੂ ਸਿਮਰਿਆ, ਗੁਰੂ ਨਾਲ ਜੁੜਿਆ, ਤੇ ਜਿਹੜਾ ਸਹਿਜ ਵਿੱਚ ਟਿਕਿਆ ਹੈ।
ਬਿਨ ਨਾਮ ਹਰ ਕੇ ਭਰਮ ਭੁੱਲੇ ਪਚੇ ਮੁਗਧ ਅਚੇਤਿਆ।
ਇੱਕ ਦੀ ਟੇਕ ਤੋਂ ਬਿਨਾਂ, ਇੱਕ ਦੇ ਭਰੋਸੇ ਤੋਂ ਬਿਨਾਂ ਭਟਕੇ ਹੋਏ ਨੇ, ਤੇ ਮੁਗਧ ਮੂਰਖ ਅੰਤ ਨੂੰ ਖੱਪ ਜਾਂਦੇ।
ਹਰ ਨਾਮ ਭਗਤ ਨਾਰਦੈ ਸਾਚਾ ਸੇ ਅੰਤ ਤਾਹੀ ਰੁਨਿਆ।
ਤਾਹਾਂ ਮਾਰ ਮਾਰ ਕੇ ਰੋਂਦੇ ਜਿਨ੍ਹਾਂ ਦੇ ਹਿਰਦੇ ਅੰਦਰ ਸੱਚਾ ਨਾਮ ਨਹੀਂ ਹੈ। ਜਿਹੜੇ ਟੁੱਟ ਗਏ ਨਾ, ਸਾਰੇ ਸ਼ਬਦ ਵਿੱਚ ਇਹ ਕਿਹਾ ਜੁੜਿਆ ਰਹੀ। ਕਬੀਰ ਰਹਿਣ ਆਏ ਰਵੇ ਸੁਨਿਆ ਰਹੋ ਰੇ ਸੰਖ ਮਜ਼ੂਰ। ਉਹ ਸਮੁੰਦਰ ਬੜਾ ਵਿਸ਼ਾਲ ਸੀ, ਰਤਨਾਂ ਦਾ ਭਰਿਆ ਹੋਇਆ ਸੀ, ਤੇ ਸੰਖ ਸਮੁੰਦਰ ਚੋਂ ਬਾਹਰ ਨਾ ਨਿਕਲਦਾ। ਬਾਬਾ ਕਬੀਰ ਕਹਿੰਦੇ ਮੈਂ ਸੰਖ ਵੇਖਿਆ, ਸਵੇਰੇ ਸਵੇਰੇ ਲੋਕਾਂ ਨੇ ਸੰਖ ਪੂਰਿਆ ਤੇ ਬਾਬਾ ਜੀ ਨੇ ਇਹਦੇ ਚੋਂ ਸਿੱਖਿਆ ਲਈ। ਸੰਖ ਜਦੋਂ ਵਜਾਇਆ ਕਹਿੰਦੇ ਤਾਹਾਂ ਮਾਰਦਾ ਸੰਖ ਤਾਹਾਂ, ਤੁਸੀਂ ਉਹਦੇ ਉੱਤੇ ਬੀਤੀ ਹੋਈ ਨੂੰ ਸੁਣੋ, ਉਹਦੀ ਆਵਾਜ਼ ਨੂੰ, ਉਹਦੀ ਪੀੜਾ ਨੂੰ। ਹੁਣ ਬਾਬਾ ਕਬੀਰ ਜੀ ਦੇ ਅੰਦਰ ਦਰਦ ਹੈ ਨਾ, ਉਹ ਸੰਖ ਦੀ ਪੀੜਾ ਨੂੰ ਵੀ ਸਮਝ ਰਿਹਾ। ਪਤਾ ਕਿਉਂ ਤਾਹਾਂ ਮਾਰ ਰਿਹਾ? ਕਿਉਂਕਿ ਆਪਣੇ ਮੂਲ ਨਾਲੋਂ ਜਿੱਥੋਂ ਪੈਦਾ ਹੋਇਆ ਸੀ ਸਮੁੰਦਰ 'ਚੋਂ, ਉੱਥੋਂ ਵਿਛੜ ਗਿਆ। ਨਾ ਸਮੁੰਦਰ 'ਚੋਂ ਵਿਛੜਦਾ ਅਤੇ ਨਾ ਤਾਹਾਂ ਮਾਰਦਾ। ਕਬੀਰ ਰਹਿਣ ਆਇਰ ਵਿਛੋੜਿਆ ਰਹੋ ਰੇ ਸੰਖ ਮਜ਼ੂਰ, ਦੇਵਲ ਦੇਵਲ ਧਾਵਣੀ। ਤਾਹਾਂ ਮਾਰਦਾ ਫਿਰਦਾ ਥਾਂ ਥਾਂ ਦੇ ਉੱਤੇ, ਮੰਦਰਾਂ 'ਚ ਦੇਵਤਿਆਂ ਦੇ ਅੱਗੇ ਤਾਹਾਂ ਮਾਰਦਾ। ਇੱਦਾਂ ਅੰਤ ਤਾਹੀ ਰੁਨਿਆ, ਅੰਤ ਤਾਹਾਂ ਬੰਦਾ ਵੀ ਮਾਰਦਾ ਹੈ।
ਸੱਚ ਕਹਿ ਨਾਨਕ ਸ਼ਬਦ ਸੱਚ ਮੇਲ ਚਿਰੀ ਵਿਛੁਨਿਆ।
ਇਸ ਸ਼ਬਦ ਦੇ ਜ਼ਰੀਏ ਮੇਰੇ ਸਤਿਗੁਰੂ ਜੀ ਮੈਨੂੰ ਵਿਛੜੇ ਹੋਏ ਨੂੰ ਮੇਲ ਲਓ, ਮੈਂ ਤਾਹਾਂ ਨਹੀਂ ਮਾਰਨੀਆਂ ਚਾਹੁੰਦਾ, ਕਿਰਪਾ ਕਰੋ ਆਪਣੇ ਚਰਨਾਂ ਨਾਲ ਜੋੜ ਲਓ। ਇਹ ਸਾਰੇ ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਮਹਾਰਾਜ ਸ਼ਬਦ ਜ਼ਰੀਆ ਬਣਾ ਕੇ ਸਾਨੂੰ ਜੋੜ ਲੈਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸਾਰਿਆਂ ਦਾ ਧੰਨਵਾਦ, ਭੁੱਲਾਂ ਬਖਸ਼ ਦੇ, ਅਸੀਸ ਦਿਓ। ਪੰਕਤੀ ਫੇਰ ਸੁਣੋ ਜੀ।
ਹਰ ਨਾਮ ਭਗਤ ਨਾਰਿਦੈ ਸਾਚਾ ਸੇ ਅੰਤ ਤਾਹੀ ਰੁਨਿਆ। ਸੱਚ ਕਹਿ ਨਾਨਕ ਸ਼ਬਦ ਸਾਚਾ ਮੇਲ ਚਿਰੀ ਵਿਛੁਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।